ਜਪ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਭੰ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਚੱਕ ਚਿਹ ਨਿਆਰ ਵਰਨ ਜਾ ਤਿਆਰ ਪਾਤ ਨਹਿਨ ਜੇਹ ਰੂਪ ਰੰਗ ਰੇਖ ਭੇਖ ਕੋ ਕਹਿ ਨ ਸਕਤ ਕੇਹ ਅਚਲ ਮੂਲ ਕਰਨ ਭਉ ਪ੍ਰਕਾਸ਼ਿਅਮ ਤੋਜ ਕਹੇ ਜਾਇ ਕੋਟ ਇੰਦਰ ਇੰਦਰਾਨ ਸਾਹੇ ਸਾਹਾਨ ਗਣੇ ਜਾਇ ਤ੍ਰਿਭਾਵਨ ਮਹੀਪ ਸੁਰ ਨਾਰਿਆ ਸੁਰ ਨੇਤ ਨੇਤ ਬੰਤ੍ਰਿਣ ਕਹਿਤ ਤਵਾ ਸਰਵਨਾਮ ਕਥਾ ਕਵਨ ਕਰਮ ਨਾਮ ਵਰਣ ਤੁਸਮਤ ਕਹਾਂ ਬੁੱਧ ਪ੍ਰਭ ਤੁਸ ਹਮਾਰੀ ਵਰਨ ਸਕੈ ਮਹਿਮਾ ਜੋ ਤਿਹਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਮੂਕੇ ਉਚਰਾ ਸ਼ਾਸਤਰ ਖਾਟ ਪਿੰਗ ਗਿਰਨ ਚੜ ਜਾਏ ਅੰਧ ਲਖ ਬਦਰੂ ਸੁਣੈ ਜੋ ਕਾਲ ਕਿਰਪਾ ਕਰਾਏ ਹੁਣ ਹਰ ਕਥਾ ਉਤਾਰੀ ਮੈਲ ਮਹਾਪੁਨੀਤ ਭਏ ਸੁਖ ਸੈਲ ਸਾਥੇ ਉਤਮ ਹਰ ਕੀ ਕਥਾ ਨਾਮ ਸੁਨਤ ਦਰਦ ਦੁਖ ਲਥਾ ਸਾਥੇ ਉਤਮ ਹਰ ਕੀ ਕਥਾ ਨਾਮ ਸੁਨਤ ਦਰਦ ਦੁਖ ਲਥਾ ਪਦ ਪਾਵਨ ਭਗਤ ਵਸ਼ਲ ਕਿਰਪਾ ਨਿਧਾਨ ਮਿਹਰਾਂ ਦੇ ਖਜ਼ਾਨੇ ਜੋਤੀ ਸਰੂਪ ਗਰੀਬ ਨਵਾਜ ਪਾਤਸ਼ਾਹ ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਪ੍ਰਤੱਖ ਸਤਿਗੁਰੂ ਹੱਥ ਪੱਗ ਦੇ ਰਾਖੇ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਿੱਤਰ ਹਜ਼ੂਰੀ ਵਿੱਚ ਜੁੜ ਬੈਠੀ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ ਸਤਿਗੁਰਾਂ ਦੀ ਅਪਾਰ ਕਿਰਪਾਲਤਾ ਦਾ ਸਦਕਾ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਵਿੱਚ ਸੱਜੇ ਹੋਏ ਰਾਤਰੀ ਦੇ ਸੁੰਦਰ ਦੀਵਾਨਾਂ ਵਿੱਚ ਗੁਰੂ ਕੀ ਬਾਣੀ ਦੇ ਅੰਮ੍ਰਿਤਮਈ ਕੀਰਤਨ ਗੁਰਮੁਖਾਂ ਪਿਆਰਿਆਂ ਦੀ ਰਸਨਾ ਤੋਂ ਸਰਵਣ ਕਰਕੇ ਸਵਾਸਾਂ ਨੂੰ ਸਫਲੇ ਕੀਤਾ ਹੈ। ਕੁਝ ਕੁ ਸਮੇਂ ਵਾਸਤੇ ਗੁਰਮਤ ਵਿਚਾਰਾਂ ਦੁਆਰਾ ਗੁਰੂ ਚਰਨਾਂ ਨਾਲ ਜੁੜੀਏ ਵਿਚਾਰ ਪ੍ਰਾਰੰਭ ਕਰੀਏ ਤੋਂ ਪਹਿਲਾਂ ਸਤਿਗੁਰੂ ਜੀ ਦੀ ਬਖਸ਼ਿਸ਼ ਫਤਿਹ ਦਾ ਜਵਾਬ ਫਤਿਹ ਵਿੱਚ ਦੇ ਕੇ ਕੁਝ ਕਹਿਣ ਦੀ ਆਗਿਆ ਬਖਸ਼ੋ। ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤ ਸੰਗਤ ਰਾਗੀ ਸਿੰਘ ਸਰਵਣ ਕਰਵਾ ਰਹੇ ਸਨ ਸੰਤਾਂ ਕਉ ਮਤ ਕੋਈ ਨਿੰਦੋ ਸੰਤ ਰਾਮ ਹੈ ਏਕੋ। ਵਿਚਾਰ ਇਸੇ ਪਾਸੇ ਨੂੰ ਚੱਲ ਪਈ ਹੈ ਕਿਉਂਕਿ ਰਾਗੀ ਸਿੰਘ ਸੁਣਾ ਕੇ ਗਏ ਨੇ ਸੰਤਾਂ ਦਾ ਸਾਧ ਸੰਗਤ ਬੜਾ ਤਵਾ ਲੱਗਦਾ ਅੱਜ ਕੱਲ ਕਿਉਂਕਿ ਵਿਦਵਾਨ ਨਵੇਂ ਨਵੇਂ ਉੱਠ ਪਏ ਆ ਤੇ ਸਾਰਿਆਂ ਦੀ ਵਿਦਿਆ ਦਾ ਸਾਧ ਸੰਗਤ ਤਰੀਕਾ ਵੀ ਆਪੋ ਆਪਣਾ ਹਾਸਲ ਕਰਨ ਦਾ ਤੇ ਉਹਨੂੰ ਵਰਣਨ ਕਰਨ ਦਾ ਵੀ ਆਪੋ ਆਪਣਾ ਤਰੀਕਾ ਹੈ। ਪਹਿਲਾਂ ਤੇ ਆਪਾਂ ਇਹ ਵਿਚਾਰ ਕਰੀਏ ਵੀ ਸੰਤ ਹੈ ਕਿਹੜਾ ਦੁਨੀਆਂ ਉੱਤੇ, ਕਿਉਂਕਿ ਇੱਥੋਂ ਆ ਕੇ ਬਹੁਤਾ ਭੁਲੇਖਾ ਆਪਾਂ ਨੂੰ ਲੱਗ ਜਾਂਦਾ। ਸੰਤ ਸਾਧ ਸੰਗਤ ਕਦੀ ਲੰਮਾ ਚੋਲਾ ਪਾਇਆ ਬੰਦਾ ਨਹੀਂ ਬਣ ਜਾਂਦਾ, ਦਸ ਵੀ ਬੰਦੇ ਨਾਲ ਲੈ ਲਏ ਸੋਹਣੀ ਗੱਡੀ ਤੇ ਚੜ ਜਾਏ ਤੇ ਉਹਦਾ ਨਾਮ ਸੰਤ ਨਹੀਂ ਬਣ ਜਾਂਦਾ। ਸੰਤ ਦੀ ਪਰਿਭਾਸ਼ਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਗੁਰਬਾਣੀ ਵਿੱਚ ਦਿੱਤੀ। ਮਹਾਰਾਜ ਸਾਨੂੰ ਤਾਂ ਪਤਾ ਨਹੀਂ ਲੱਗਦਾ ਸੰਤ ਕੌਣ ਹੈ, ਇੰਨੀ ਬੁੱਧ ਸਾਡੀ ਕੰਮ ਨਹੀਂ ਕਰਦੀ, ਤੁਸੀਂ ਕਿਰਪਾ ਕਰਕੇ ਦੱਸੋ, ਕਿਉਂਕਿ ਤੁਸਾਂ ਸੰਤਾਂ ਦੀ ਬੇਅੰਤ ਵਡਿਆਈ ਗੁਰਬਾਣੀ ਵਿੱਚ ਕੀਤੀ। ਮਹਾਰਾਜ ਐਸੇ ਸੰਤਾਂ ਦੀ ਸੰਗਤ ਕਰਨ ਦਾ ਤੁਹਾਡਾ ਹੁਕਮ ਹੈ, ਪਰ ਪਹਿਲਾਂ ਸੰਤ ਦੀ ਤਾਂ ਪਛਾਣ ਆਵੇ, ਸੰਤ ਹੈ ਕਿਹੜਾ, ਸੰਤ ਦਾ ਪਤਾ ਲੱਗੇ, ਫਿਰ ਉਹਦੀ ਸੰਗਤ ਕਰੀਏ। ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਸਾਧ ਸੰਗਤ ਸੰਤਾਂ ਦੀਆਂ ਕੁਝ ਨਿਸ਼ਾਨੀਆਂ ਗੁਰਬਾਣੀ ਵਿਚ ਦੱਸੀਆਂ ਨੇ। ਸਹਿਸਕ੍ਰਿਤੀ ਦੇ ਸਲੋਕਾਂ ਵਿਚ ਉਨ੍ਹਾਂ ਨੇ ਕਥਨ ਕੀਤਾ, ਉਹ ਕਹਿੰਦੇ ਛੇ ਨਿਸ਼ਾਨੀਆਂ ਤੁਹਾਨੂੰ ਪੂਰਨ ਪੁਰਖਾਂ ਦੀਆਂ, ਸੰਤਾਂ ਦੀਆਂ, ਸਾਧੂਆਂ ਦੀਆਂ ਦੱਸਦੇ ਆ। ਜੇ ਤਾਂ ਗੁਰਮੁਖੋ ਇਹ ਛੇ ਦੀਆਂ ਛੇ ਕਿਸੇ ਉੱਤੇ ਪੂਰੇ ਰੂਪ ਵਿਚ ਢੁਕਦੀਆਂ ਹੋਣ, ਫਿਰ ਤਾਂ ਸੰਤ ਹੈ, ਕਿਸੇ ਤਰ੍ਹਾਂ ਦਾ ਲੇਸ਼ ਮਾਤਰ ਉਹਦੇ ਤੇ ਸ਼ੰਕਾ ਨਹੀਂ ਕਰਨਾ। ਉਹਦੀ ਸੰਗਤ ਕਰਨ ਤੋਂ ਪਾਪ ਕੱਟੇ ਜਾਣਗੇ, ਮਨ ਨਿਰਮਲ ਹੋਵੇਗਾ, ਇਸ ਗੱਲ ਦੀ ਗਰੰਟੀ ਹਜ਼ੂਰ ਕਹਿੰਦੇ ਅਸੀਂ ਦੇ ਦਿੰਨੇ ਆ। ਤੇ ਜੇ ਇਹ ਛੇ ਨਿਸ਼ਾਨੀਆਂ ਕਿਸੇ ਪੁਰਖ ਦੇ ਉੱਤੇ ਢੁਕਦੀਆਂ ਨਹੀਂ ਤੇ ਨਾਂ ਦੇ ਨਾਲ ਭਾਵੇਂ ਸੰਤ ਲਾਈ ਫਿਰੇ, ਭਾਵੇਂ 108, ਭਾਵੇਂ ਕੁਝ, ਭਾਵੇਂ ਕੁਝ, ਫਿਰ ਸਾਧ ਸੰਗਤ ਤੋਂ ਸੰਤ ਨਹੀਂ ਹੈ। ਪਹਿਲਾਂ ਤਾਂ ਆਪਾਂ ਇਹ ਵਿਚਾਰ ਕਰਨੀ, ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਹੁਕਮ ਤੇ ਉਪਦੇਸ਼ ਅਨੁਸਾਰ ਇਸ ਵੇਲੇ ਸਾਧ ਸੰਗਤ ਸੰਤ ਕੌਣ ਹੈ? ਕਿਉਂਕਿ ਸੰਤ ਦੀ ਸੰਗਤ ਵਾਸਤੇ ਮਹਾਰਾਜ ਨੇ ਉਪਦੇਸ਼ ਦਿੱਤਾ ਤੇ ਰਾਗੀ ਸਿੰਘ ਸੁਣਾ ਕੇ ਗਏ, ਭਾਈ ਸੰਤ ਦੀ ਨਿੰਦਿਆ ਨਹੀਂ ਕਰਨੀ, ਨਿੰਦਿਆ ਭਲੀ ਕਿਸੇ ਕੀ, ਨਾ ਹੀ ਮਨਮੁਖ ਮੁਗਧ ਕਰਾਨੋ ਕਹਿ ਕੇ ਗਏ ਹੋਣੇ। ਕਹਿੰਦੇ ਕਿਸੇ ਦੀ ਵੀ ਨਿੰਦਿਆ ਨਹੀਂ ਕਰਨੀ, ਪਰ ਜਿਹੜਾ ਸੰਤ ਦੇ ਨਾਂ ਨੂੰ ਸਾਧ ਸੰਗਤ ਦਾਗ ਲਾਉਣ ਵਾਲਾ ਹੈ, ਜੇ ਉਹਦੀ ਗੱਲ ਕਰ ਲਈ ਜਾਏ ਤੇ ਮੈਂ ਸਮਝਦਾ ਉਹ ਨਿੰਦਿਆ ਨਹੀਂ ਹੈ। ਸ਼ਰਾਬੀ ਨੂੰ ਸ਼ਰਾਬੀ ਕਹਿ ਦੇਣਾ, ਸਾਧ ਸੰਗਤ ਨਿੰਦਿਆ ਨਹੀਂ ਹੁੰਦੀ। ਚੋਰ ਨੂੰ ਚੋਰ ਕਹਿ ਦੇਣਾ ਨਿੰਦਿਆ ਨਹੀਂ, ਹਾਂ ਸਾਧ ਨੂੰ ਚੋਰ ਆਖੀਏ ਉਹ ਜ਼ਰੂਰ ਨਿੰਦਿਆ। ਹਜ਼ੂਰ ਦਾ ਫਰਮਾਨ ਹੈ, ਮੰਤਰੰਗ ਰਾਮ ਰਾਮ ਨਾਮੰ ਧਿਆਨੰ ਸਰਬੱਤਰ ਪੂਰਨ ਹੈ। ਪਹਿਲਾਂ ਆਪਾਂ ਇਹ ਵਿਚਾਰ ਕਰਨੀ ਸੰਤ ਕੌਣ ਹੈ ਦੁਨੀਆਂ ਤੇ, ਕਿਉਂਕਿ ਬਹੁਤ ਸੰਤਾਂ ਨਾਲ ਸਾਡਾ ਵਾਹ ਪੈਂਦਾ, ਰੋਜ਼ ਆਪਾਂ ਨੂੰ ਕਈ ਸੰਤ ਮਿਲਦੇ ਆ। ਵੇਖ ਲੈਣਾ ਆਪਾਂ ਵੀ ਮਹਾਰਾਜ ਪੰਜਵੇਂ ਪਾਤਸ਼ਾਹ ਜੀ ਦੇ ਪਵਿੱਤਰ ਬਚਨਾਂ ਅਨੁਸਾਰ ਕੌਣ ਸੰਤ ਹੈ, ਆਪੇ ਹੀ ਪਤਾ ਲੱਗ ਜਾਵੇਗਾ। ਤੇ ਜਿਹੜਾ ਮਹਾਰਾਜ ਦੇ ਬਚਨਾਂ ਅਨੁਸਾਰ ਸੰਤ ਹੈ, ਸਾਧ ਸੰਗਤ ਉਹਦੀ ਸੰਗਤ ਕੀਤਿਆਂ ਵੀ ਭਲਾ, ਉਹਦੇ ਬਚਨ ਸੁਣਿਆ ਵੀ ਭਲਾ, ਉਹਦੇ ਸਾਧ ਸੰਗਤ ਦਰਸ਼ਨ ਕੀਤਿਆਂ ਵੀ ਭਲਾ। ਮਹਾਰਾਜ ਕਹਿੰਦੇ ਨੇ ਸੁਣੋ, ਸੰਤ ਦੀ ਪਹਿਲੀ ਨਿਸ਼ਾਨੀ ਮੰਤਰੰਗ ਰਾਮ ਰਾਮ ਨਾਮੰ ਧਿਆਨੰ ਸਰਬੱਤਰ ਪੂਰਨ ਹੈ। ਕਹਿੰਦੇ ਜਿਹਦੀ ਰਸਨਾ ਉੱਤੇ ਸਿਰਫ ਪਰਮਾਤਮਾ ਦਾ ਨਾਮ ਹੋਵੇ ਤੇ ਹੋਵੇ ਹਰ ਵੇਲੇ, ਕਦੇ ਕਦੇ ਨਹੀਂ। ਕੋਈ ਅੰਮ੍ਰਿਤ ਵੇਲੇ ਇੱਕ ਘੰਟਾ ਆ ਗਿਆ ਤੇ ਮੁੜ ਕੇ ਸਾਰਾ ਦਿਨ ਦੁਨਿਆਵੀ ਧੰਦਿਆਂ ਚ ਫਸਿਆ ਰਿਹਾ ਤੇ ਉਹ ਆਖੇ ਮੈਂ ਸੰਤ ਹੈ ਨਹੀਂ। ਮਹਾਰਾਜ ਕਹਿੰਦੇ ਨੇ ਜਾਸ ਜਪਤ ਹਰ ਹੋਵੇ ਸਾਧ। ਮਹਾਰਾਜ ਕਹਿੰਦੇ ਜਿਹੜਾ ਹਰੀ ਪਰਮਾਤਮਾ ਨੂੰ ਹਰ ਵੇਲੇ ਜਪਣ ਵਾਲਾ ਉਹਦਾ ਨਾਮ ਹੈ ਸਾਧੂ। ਮੰਤਰੰਗ ਰਾਮ ਰਾਮ ਨਾਮੰ ਧਿਆਨੰ ਸਰਵੱਤਰ ਪੂਰਨ ਹੈ। ਕਹਿੰਦੇ ਜਿਹਦੇ ਧਿਆਨ ਵਿਚ ਪਰਿਪੂਰਨ ਪਰਮਾਤਮਾ ਹਰ ਵੇਲੇ ਵਸਿਆ ਰਹਿੰਦਾ ਤੇ ਜਿਹਦੀ ਜ਼ਬਾਨ ਉੱਤੇ ਉਸ ਪਰਮਾਤਮਾ ਦਾ 24 ਘੰਟੇ ਨਾਮ ਰਹਿੰਦਾ, ਇਹ ਉਹਦੀ ਪਹਿਲੀ ਨਿਸ਼ਾਨੀ ਹੈ। ਵੇਖ ਲੈਣਾ ਭਾਈ ਕਿਹਦੀ ਰਸਨਾ ਉੱਤੇ ਭਲਾ ਨਾਮ ਰਹਿੰਦਾ। ਫਿਰ ਮੈਂ ਇੱਕ ਦੋ ਸੰਤਾਂ ਦੀ ਬਾਤ ਤੁਹਾਡੇ ਨਾਲ ਬਚਨ ਸਾਂਝੇ ਕਰਦਾ ਕਿਉਂਕਿ ਪਤਾ ਲੱਗ ਜਾਵੇ। ਇਹ ਪਹਿਲੀ ਨਿਸ਼ਾਨੀ। ਦੂਸਰੀ, ਮਹਾਰਾਜ ਨੇ ਆਖਿਆ ਗਿਆਨ ਸਾਮ ਦੁੱਖ ਸੁਖੰ ਨਿਰਮਲ ਜੁਗਤ ਨਿਰਵੈਰਨ। ਕਹਿੰਦੇ ਪਹਿਲੀ ਤਾਂ ਨਿਸ਼ਾਨੀ ਇਹ ਸੀ ਵੀ ਸੰਤ ਦੀ ਰਸਨਾ ਤੇ ਪ੍ਰਮਾਤਮਾ ਦਾ ਨਾਮ ਹੋਵੇ ਤਾਂ ਹਰੇਕ ਵੇਲੇ ਨਾਮ ਰਵੇ ਤੇ ਪਰਿਪੂਰਨ ਪ੍ਰਮਾਤਮਾ ਨਾਲ ਉਹਦੀ ਧਿਆਨ ਉਹਦੀ ਸੁਰਤੀ ਜੁੜੀ ਹੋਵੇ। ਜਿੱਦਾਂ ਸਾਨੂੰ ਯਤਨ ਕਰਕੇ ਸਾਧ ਸੰਗਤ ਸੁਰਤ ਪ੍ਰਮਾਤਮਾ ਨਾਲ ਜੋੜਨੀ ਪੈਂਦੀ ਆ, ਸੰਤ ਦੀ ਨਿਸ਼ਾਨੀ ਉਹਨੂੰ ਯਤਨ ਕਰਕੇ ਥੱਲੇ ਲਿਆਉਣੀ ਪੈਂਦੀ ਆ। ਉਹ ਜ਼ੋਰ ਲਾ ਕੇ ਆਪਣੀ ਸੁਰਤ ਨੂੰ ਦੁਨੀਆਂ ਵਿਚ ਟਿਕਾ ਕੇ ਸਾਡੀ ਗੱਲ ਸੁਣਦਾ, ਫਿਰ ਉਹਦਾ ਜਵਾਬ ਦਿੰਦਾ ਤੇ ਧਿਆਨ ਫਿਰ ਉੱਥੇ ਟਿਕ ਜਾਂਦਾ। ਮੰਤਰੰਗ ਰਾਮ ਰਾਮ ਨਾਮੰ ਧਿਆਨੰ ਸਰਬੱਤਰ ਪੂਰਨ ਹੈ ਦਇਆ ਸੋ ਗਿਆਨੰ ਸਮ ਦੁੱਖ ਸੁਖੰ ਜੁਗਤ ਨਿਰਮਲ ਨਿਰਵੈਰਨ ਹੈ। ਕਹਿੰਦੇ ਨੇ ਦੂਸਰੀ ਨਿਸ਼ਾਨੀ ਉਹਦੀ ਇਹ ਭਾਈ ਸੁੱਖ ਤੇ ਦੁੱਖ ਵਿਚ ਜਿਹਦੀ ਬਿਰਤੀ ਇੱਕ ਸਮਾਨ ਰਹੇ। ਸੁੱਖ ਵਿਚ ਸਾਧ ਸੰਗਤ ਬਹੁਤਾ ਜ਼ਿਆਦਾ ਉਹ ਖੁੱਲਿਆ ਨਾ ਫਿਰੇ ਤੇ ਦੁੱਖ ਵੇਖ ਕੇ ਘਬਰਾ ਨਾ ਜਾਵੇ। ਕਹਿੰਦੇ ਇਹ ਸੰਤ ਦੀ ਦੂਸਰੀ ਨਿਸ਼ਾਨੀ ਗਿਆਨੰ ਸਮ ਦੁੱਖ ਸੁਖੰ ਜੁਗਤ ਨਿਰਮਲ ਨਿਰਵੈਰਨ। ਜੁਗਤ ਹੁੰਦਾ ਨਾਮ ਜੁੜਨ ਦਾ। ਕਹਿੰਦੇ ਉਸ ਨਿਰਮਲ ਤੇ ਨਿਰਵੈਰ ਪਰਮਾਤਮਾ ਨਾਲ ਜੁੜਨ ਦੀ ਜਿਹਨੂੰ ਆਪ ਨੂੰ ਜੁਗਤੀ ਆਉਂਦੀ ਹੈ ਤੇ ਕੋਲ ਆਉਣ ਵਾਲੇ ਨੂੰ ਜਿਹੜਾ ਪਰਮਾਤਮਾ ਨਾਲ ਜੁੜਨ ਦਾ ਤਰੀਕਾ ਦੱਸ ਦੇਵੇ ਨਾ। ਆਵੇ ਸਾਹਿਬ ਚਿੱਤ ਤੇਰਿਆਂ ਭਗਤਾਂ ਦਿੱਠਿਆਂ। ਇਹ ਜਾਣ ਲਓ ਦੀ ਦੂਜੀ ਨਿਸ਼ਾਨੀ, ਇਸੇ ਪੰਕਤੀ ਦੀ ਵਿਆਖਿਆ। ਜਿਹਨੂੰ ਵੇਖਿਆ ਰੱਬ ਚੇਤੇ ਆ ਜਾਵੇ ਸਾਧ ਸੰਗਤ, ਕਹਿੰਦੇ ਉਹ ਸੰਤ ਦੀ ਦੂਸਰੀ ਨਿਸ਼ਾਨੀ ਹੈ। ਜਿਹੜਾ ਦੁੱਖ ਤੇ ਸੁੱਖ ਵਿਚ ਇੱਕ ਸਮਾਨ ਬਿਰਤੀ ਰੱਖੇ। ਤੇ ਤੀਸਰਾ ਉਹਨਾਂ ਨੇ ਵਚਨ ਕੀਤਾ ਦਇਆਲੰ ਸਰਬੱਤਰ ਜੀਆ ਪੰਚ ਦੁੱਖ ਵਿਵਰਜਿਤ ਹੈ। ਇੱਕ ਤੇ ਸਾਰੇ ਜੀਵਾਂ ਤੇ ਕੀ ਸੂਖਮ ਕੀ ਸਥੂਲ ਦਇਆ ਕਰਨ ਵਾਲਾ ਹੋਵੇ, ਉਹਦਾ ਹਿਰਦਾ ਤਰਸ ਨਾਲ ਭਰਿਆ ਹੋਇਆ ਹੋਵੇ, ਕਿਸੇ ਉੱਤੇ ਜ਼ੁਲਮ ਕਦੀ ਨਾ ਕਰੇ, ਸਾਰੇ ਜੀਵਾਂ ਤੇ ਤਰਸ ਤੇ ਦਇਆ ਦੀ ਭਾਵਨਾ ਰੱਖਣ ਵਾਲਾ ਹੋਵੇ, ਤੇ ਨਾਲ ਦੀ ਨਾਲ ਉਹਨੇ ਪੰਜਾਂ ਵਿਕਾਰਾਂ ਤੇ ਕਾਬੂ ਪਾਇਆ। ਦਇਆਲ ਸਰਬੱਤਰ ਜੀ ਆ ਪੰਜ ਦੋਖ ਵਿਵਰਜਿਤ ਕਹਿੰਦੇ ਨੇ ਵੱਜ ਕੇ ਰੱਖੇ ਹੋਏ ਹੁਣ ਕਾਮ ਕ੍ਰੋਧ ਲੋਭ ਮੋਹ ਹੰਕਾਰ ਉਹਦੇ ਨੇੜੇ ਨਾ ਕਦੀ ਆਉਣ, ਇਹ ਉਹਦੀ ਤੀਸਰੀ ਨਿਸ਼ਾਨੀ ਹੈ। ਮਹਾਰਾਜ ਕਹਿੰਦੇ ਨੇ ਜਿਨ ਮਿਲ ਮਾਰੇ ਪੰਜ ਸੂਰਬੀਰ ਐਸੋ ਕੌਣ ਬਲੀ ਰੇ, ਜਿਨ ਪੰਜ ਮਾਰ ਬਦਾਰ ਬਦਾਰੇ ਸੋ ਪੂਰਾ ਇਹ ਕਰੀ ਰੇ। ਕਹਿੰਦੇ ਕਿਹੜਾ ਭਾਈ ਇਹੋ ਜਿਹਾ ਸੂਰਮਾ ਬਲੀ ਜਿਹਨੇ ਪੰਜਾਂ ਨੂੰ ਕਲਯੁਗ ਦੇ ਸਮੇਂ ਵਿਚ ਵਸ ਕਰ ਲਿਆ ਹੋਵੇ, ਮਾਰ ਲਿਆ ਹੋਵੇ। ਕਹਿੰਦੇ ਜਿਹਨੇ ਮਾਰ ਲਿਆ ਉਹ ਜਾਣ ਲਓ ਪੂਰਾ ਉਹਦੇ ਤੇ ਸ਼ੱਕ ਕੋਈ ਨਹੀਂ। ਸੰਤ ਦੀ ਤੀਸਰੀ ਨਿਸ਼ਾਨੀ ਸਾਰੇ ਜੀਵਾਂ ਤੇ ਦਇਆ ਕਰਨ ਵਾਲਾ ਹੋਵੇ, ਕਿਸੇ ਵੀ ਜੀਵ ਨੂੰ ਲਤਾਣਾ ਜਾਣ ਕੇ ਸਾਧ ਸੰਗਤ ਸਤਾਵੇ ਨਾ। ਜਿਵੇਂ ਅੱਜ ਕੱਲ ਬੜੀ ਗੱਲ ਚੱਲਦੀ ਹੈ ਭਾਈ ਮਾਸ ਖਾ ਲੈਣਾ ਚਾਹੀਦਾ ਜਾਂ ਨਹੀਂ ਖਾਣਾ ਚਾਹੀਦਾ, ਇਹ ਸਾਧ ਸੰਗਤ ਇੱਕ ਲੰਮਾ ਤੇ ਵੱਖਰਾ ਵਿਸ਼ਾ ਹੈ। ਇੱਕ ਮਿੰਟ ਵਾਸਤੇ ਵਿਸ਼ੇ ਤੋਂ ਲਾਂਭੇ ਜਾ ਕੇ ਆਪਾਂ ਮਹਾਰਾਜ ਨੂੰ ਬੇਨਤੀ ਕਰਕੇ ਪੁੱਛੀਏ, ਸੱਚੇ ਪਾਤਸ਼ਾਹ ਸਾਨੂੰ ਕੋਈ ਪਤਾ ਨਹੀਂ ਲੱਗਦਾ, ਇੰਨੀ ਭਸੂੜੀ ਪੈ ਗਈ ਆ ਵੀ ਸਮਝ ਹੀ ਨਹੀਂ ਆਉਂਦੀ ਮਾਸ ਖਾਣਾ ਚਾਹੀਦਾ ਕਿ ਨਹੀਂ ਖਾਣਾ ਚਾਹੀਦਾ। ਪੰਥ ਵਿੱਚ ਦੋ ਰਾਇਆ ਹਨ ਤੇ ਹਜ਼ੂਰ ਫਰਮਾਨ ਕਰਦੇ ਨੇ ਕਬੀਰ ਜੀ ਜੋ ਮਰ ਹੈ ਜ਼ੋਰ ਕਰ ਕਹਿਤੇ ਹੈ ਜੋ ਹਲਾਲ ਦਬਦ ਗਈ ਜਬ ਕਾੜ ਹੈ ਤਬ ਹੋਏ ਕੋ ਕੌਣ ਹਵਾਲ। ਇੱਕੋ ਪੰਕਤੀ ਤੇ ਆਪਾਂ ਵਿਚਾਰ ਕਰਕੇ ਅੱਗੇ ਤੁਰਪੀਏ। ਉਹ ਕਹਿੰਦੇ ਭਾਈ ਆਪਣੇ ਆਪ ਨੂੰ ਬਲ ਵਾਲਾ ਹੋਣ ਕਰਕੇ ਨਿਤਾਣੇ ਜੀਵ ਨੂੰ ਫੜ ਕੇ ਜਿਹੜਾ ਆਪਣੇ ਸਵਾਦ ਵਾਸਤੇ ਮਾਰ ਦਿੰਦਾ ਇੱਥੇ ਤੇ ਬਲ ਵਾਲਾ, ਤੇ ਇੱਕ ਥਾਂ ਐਸਾ ਆਵੇਗਾ ਜਿੱਥੇ ਇਹ ਨਿਤਾਣਾ ਹੋਵੇਗਾ। ਇਹਦੇ ਤੋਂ ਬਲ ਵਾਲੇ ਇਹਨੂੰ ਪੁੱਛਣਗੇ ਵੀ ਦੱਸ ਹੁਣ ਤੇਰੇ ਨਾਲ ਕੀ ਵਿਹਾਰ ਕੀਤਾ ਜਾਵੇ, ਕੀ ਸਲੂਕ ਕੀਤਾ ਜਾਵੇ। ਕਹਿੰਦੇ ਉੱਥੇ ਤੈਨੂੰ ਕੌਣ ਬਚਾਵੇਗਾ। ਬਸ ਇੰਨੀ ਗੱਲ ਆਪਾਂ ਵਿਚਾਰ ਕਰਕੇ ਵੇਖ ਲੈਣੀ ਮਾਸ ਖਾਣਾ ਕਿ ਨਹੀਂ ਖਾਣਾ, ਇਹ ਉਵੇਂ ਲੰਮੀ ਵੱਖਰਾ ਵਿਸ਼ਾ। ਪਰ ਕਹਿੰਦੇ ਸੰਤ ਦੀ ਨਿਸ਼ਾਨੀ ਦਇਆਲੰ ਸਰਬੱਤਰ ਜੀਆ, ਸਾਰੇ ਜੀਵਾਂ ਤੇ ਦਇਆ ਕਰਨ ਵਾਲਾ ਹੋਵੇ, ਨਿਤਾਣਾ ਵੇਖ ਕੇ ਕਿਸੇ ਜੀਵ ਨੂੰ ਮਾਰਦਾ ਨਾ ਹੋਵੇ, ਪੰਜਾਂ ਵਿਕਾਰਾਂ ਤੇ ਉਹਨੇ ਕਾਬੂ ਪਾਇਆ ਹੋਵੇ, ਸਾਧ ਸੰਗਤ ਸੰਤ ਦੀ ਤੀਸਰੀ ਨਿਸ਼ਾਨੀ ਹੈ। ਤੇ ਚੌਥੀ ਨਿਸ਼ਾਨੀ ਮਹਾਰਾਜ ਪੰਜਵੇਂ ਪਾਤਸ਼ਾਹ ਨੇ ਕਥਨ ਕੀਤੀ, ਭੋਜਨੰ ਗੋਪਾਲ ਕੀਰਤਨੰ ਅਲਪ ਮਾਇਆ ਜਲ ਕਮਲ ਰਹਿਤਾ ਹੈ। ਕਹਿੰਦੇ ਨੇ ਇੱਕ ਤੇ ਪਰਮਾਤਮਾ ਦੇ ਨਾਮ ਦਾ ਹੀ ਉਹ ਭੋਜਨ ਕਰਦਾ ਹੋਵੇ, ਨਾਮ ਨਾਲ ਉਹਦੀ ਤ੍ਰਿਪਤੀ ਨਾ ਹੁੰਦੀ ਹੋਵੇ, ਰੱਜ ਦਾ ਹੀ ਨਾ ਹੋਵੇ, ਹਰ ਵੇਲੇ ਸਾਧ ਸੰਗਤ ਜਿਹੜਾ ਨਾਮ ਨਾਲ ਪ੍ਰੀਤੀ ਪਾ ਕੇ ਰੱਖਣ ਵਾਲਾ ਹੈ, ਉਹਦੀ ਚੌਥੀ ਨਿਸ਼ਾਨੀ ਭੋਜਨ ਗੋਪਾਲ ਕੀਰਤਨ। ਜਿਵੇਂ ਸਰੀਰ ਵਾਸਤੇ ਬਾਹਰੀ ਭੋਜਨ ਦੀ ਲੋੜ, ਕਹਿੰਦੇ ਇਵੇਂ ਆਤਮਾ ਵਾਸਤੇ ਜਿਹੜਾ ਪਰਮਾਤਮਾ ਦਾ ਨਾਮ ਉਹਨੂੰ ਉਹਨੇ ਭੋਜਨ ਹੀ ਬਣਾ ਲਿਆ ਹੋਵੇ, ਤੇ ਹਰ ਵੇਲੇ ਉਸ ਭੋਜਨ ਦੇ ਨਾਲ ਸਾਧ ਸੰਗਤ ਉਹ ਆਪਣਾ ਵਾਹ ਵਾਸਤਾ ਪਾ ਕੇ ਰੱਖਦਾ ਹੋਵੇ ਤੇ ਤ੍ਰਿਪਤੀ ਫਿਰ ਵੀ ਨਾ ਹੋਵੇ, ਕਹਿੰਦੇ ਇਹ ਉਸ ਸਾਧੂ ਦੀ ਚੌਥੀ ਨਿਸ਼ਾਨੀ ਹੈ। ਪੰਜਵੀਂ ਨਿਸ਼ਾਨੀ ਕਥਨ ਕੀਤੀ ਆ, ਉਪਦੇਸ਼ ਨੂੰ ਸਮ ਮਿੱਤਰ ਸਤਰ ਹੈ ਭਗਵੰਤ ਭਗਤ ਭਾਵਨੀ। ਕਹਿੰਦੇ ਸਾਧੂ ਦਾ ਇਹ ਸੁਭਾਅ ਹੁੰਦਾ ਮਿੱਤਰ ਨੂੰ ਤੇ ਵੈਰੀ ਨੂੰ ਇੱਕੋ ਜਿਹਾ ਉਪਦੇਸ਼ ਦੇਵੇ, ਭਾਈ ਪ੍ਰਮਾਤਮਾ ਨਾਲ ਜੁੜੋ, ਬਾਣੀ ਪੜਿਆ ਕਰੋ, ਭਾਈ ਸੰਗਤ ਕਰਿਆ ਕਰੋ, ਭਾਵਨਾ ਨਾਲ ਪ੍ਰਮਾਤਮਾ ਦੀ ਭਗਤੀ ਕਰਨ ਦਾ ਉਪਦੇਸ਼ ਆਪਣੇ ਸ਼ਰਧਾਲੂਆਂ ਨੂੰ ਦੇਵੇ। ਜਿਹਨੇ ਸਾਧ ਸੰਗਤ 2-10 ਰੁਪਈਏ ਲਾ ਕੇ ਮੱਥਾ ਟੇਕਿਆ ਉਹਨੂੰ ਹੀ ਉਹੀ ਉਪਦੇਸ਼ ਦੇਵੇ, ਤੇ ਜਿਹਨੇ ਨਿੰਦਿਆ ਕੀਤੀ ਜੇ ਉਹ ਕੋਲੇ ਆ ਗਿਆ ਉਹਨੂੰ ਵੀ ਉਹੀ ਉਪਦੇਸ਼ ਦੇਵੇ। ਪੰਜਵੀਂ ਨਿਸ਼ਾਨੀ ਸਾਧੂ ਦੀ ਹੈ। ਵੈਰ ਭਾਵਨਾ ਰੱਖਣ ਵਾਲੇ ਦੇ ਨਾਲ ਸਾਧ ਸੰਗਤ ਸਾਵਾਂ ਵੈਰ ਨਾ ਰੱਖੇ, ਸਾਵੋ ਦੀ ਦ੍ਰਿਸ਼ਟੀ ਹੋਵੇ। ਮਹਾਰਾਜ ਪੰਜਵੇਂ ਪਾਤਸ਼ਾਹ ਕਹਿੰਦੇ ਜਾਣ ਲਓ ਇਹ ਪੰਜਵੀਂ ਨਿਸ਼ਾਨੀ ਤੇ ਛੇਵੀਂ ਹੈ, ਪਰ ਨਿੰਦਾ ਨੇ ਸਰੋਤ ਸਰਵਣਮ ਆਪ ਤਿਆਗ ਸਗਲ ਰੇਣਕਾ। ਕਹਿੰਦੇ ਆਪਣੇ ਕੰਨਾਂ ਨਾਲ ਪਰਾਈ ਨਿੰਦਿਆ ਕਦੇ ਨਾ ਸੁਣਦਾ ਹੋਵੇ, ਜੇ ਕੋਈ ਕਰਨ ਵੀ ਲੱਗਿਆ ਤੇ ਉਹਨੂੰ ਮਨਾ ਕਰ ਦੇਵੇ, ਆਖੇ ਭਾਈ ਕੋਈ ਹੋਰ ਗੁਰੂ ਦੇ ਘਰ ਦੀ ਗੱਲ ਸੁਣਾ। ਤੇ ਸਾਰੀ ਸੰਗਤ ਦੇ ਗੁਰਸਿੱਖਾਂ ਦੇ ਚਰਨਾਂ ਦੀ ਧੂੜ ਬਣ ਕੇ ਜਿਹਨੇ ਰਹਿਣਾ ਸਿੱਖ ਲਿਆ ਹੋਵੇ, ਕਹਿੰਦੇ ਇਹ ਛੇਵੀਂ ਨਿਸ਼ਾਨੀ ਉਸ ਸਾਧੂ ਦੀ ਹੈ ਜਿਹਦੇ ਨਾਮ ਨਾਲ ਸਾਧ ਸੰਗਤ ਸੰਤ ਲੱਗਦਾ। ਖੱਟ ਲੱਖਣ ਪੂਰਨ ਪੁਰਖ ਹੈ ਨਾਨਕ ਨਾਮ ਸਾਧ ਸਵਜਨ ਹੈ। ਮਹਾਰਾਜ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਕਹਿੰਦੇ ਇਹ ਖੱਟ ਲੱਖਣ ਇਹ ਛੇ ਨਿਸ਼ਾਨੀਆਂ ਛੇ ਲੱਛਣ ਨੇ ਪੂਰਨ ਪੁਰਖਾਂ ਦੇ, ਜਿਹਨੂੰ ਤੁਸੀਂ ਸਾਧੂ ਕਹਿ ਸਕਦੇ ਹੋ ਸੰਤ ਕਹਿ ਸਕਦੇ ਹੋ, ਜਿਹਦੇ ਉੱਤੇ ਇਹ ਛੇ ਨਿਸ਼ਾਨੀਆਂ ਢੁਕਦੀਆਂ ਉਹਦੀ ਨਿੰਦਿਆ ਕੀਤੀ ਸਾਧ ਸੰਗਤ ਨਰਕ ਦਾ ਦਰਵਾਜ਼ਾ ਖੋਲ ਦੇਵੇਗੀ। ਤੇ ਜਿਹਨੇ ਸਾਧ ਸੰਗਤ ਸੰਤ ਦੇ ਨਾਂ ਨੂੰ ਲੱਜਾ ਲਾਈ ਆਪਣੇ ਨਾਂ ਨਾਲ ਤੇ ਸੰਤ ਲਾ ਲਿਆ ਪਰ ਸੰਤਾਂ ਵਾਲਾ ਲੱਛਣ ਤੇ ਗੁਣ ਕੋਈ ਨਾ ਹੋਵੇ, ਉਹਦੇ ਬਾਰੇ ਤੁਸੀਂ ਆਪ ਵਿਚਾਰ ਕਰ ਲੈਣੀ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪਵਿੱਤਰ ਵਚਨ ਤੁਹਾਡੇ ਨਾਲ ਰਾਗੀ ਸਿੰਘ ਸਾਂਝਾ ਕਰਕੇ ਗਏ, ਸੰਤਾਂ ਕੋ ਮਤ ਕੋਈ ਨਿੰਦੋ, ਕਿਉਂਕਿ ਸੰਤਾਂ ਦੀ ਸਾਧ ਸੰਗਤ ਗੱਲ ਚੱਲਦਿਆਂ ਹੀ ਕਈਆਂ ਨੂੰ ਅਲਰਜੀ ਹੋ ਜਾਂਦੀ। ਉਹ ਕਹਿੰਦੇ ਸੰਤ ਲਫ਼ਜ਼ ਤਾਂ ਸਿਰਫ ਗੁਰੂ ਸਾਹਿਬ ਵਾਸਤੇ ਆਇਆ ਬਾਣੀ ਵਿਚ, ਹੋਰ ਸੰਤ ਤਾਂ ਸਾਧ ਸੰਗਤ ਗੁਰਸਿੱਖ ਨੂੰ ਮਹਾਰਾਜ ਨੇ ਆਖਿਆ, ਸੰਤ ਤਾਂ ਸਾਧ ਸੰਗਤ ਨੂੰ ਆਖਿਆ, ਸੰਤ ਸੱਚੇ ਪਾਤਸ਼ਾਹ ਜੀ ਨੇ ਰੱਬ ਦੇ ਪਿਆਰਿਆਂ ਭਗਤਾਂ ਨੂੰ ਆਖਿਆ, ਸੰਤ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣੇ ਆਪ ਨੂੰ ਵੀ ਆਖਿਆ। ਅਧਿਕਾਰੀ ਵੇਖ ਕੇ ਮਹਾਰਾਜ ਨੇ ਉਪਦੇਸ਼ ਦਿੱਤਾ, ਜਿੱਦਾਂ ਦਾ ਕੋਈ ਅਧਿਕਾਰੀ ਆ ਉਸੇ ਤਰ੍ਹਾਂ ਦਾ ਉਪਦੇਸ਼ ਸਮੇਂ ਅਨੁਸਾਰ ਸੱਚੇ ਪਾਤਸ਼ਾਹ ਜੀ ਨੇ ਦਿੱਤਾ, ਸਾਰਿਆਂ ਨੂੰ ਸੰਤ ਆਖਿਆ। ਤੇ ਐਸੇ ਸਾਧ ਸੰਗਤ ਸੰਤ ਇੱਥੇ ਰੱਬ ਦੇ ਪਿਆਰੇ ਇਸੇ ਧਰਤੀ ਤੇ ਥੋੜਾ ਸਮਾਂ ਪਹਿਲਾਂ ਹੋਏ, ਜਿਨ੍ਹਾਂ ਦੇ ਜੀਵਨ ਨੂੰ ਚੇਤੇ ਕੀਤੇ ਸਾਧ ਸੰਗਤ ਇੱਕ ਰਾਸ ਇੱਕ ਆਨੰਦ ਆ ਜਾਂਦਾ ਬੰਦੇ। ਸੰਤ ਬਾਬਾ ਦਲੀਪ ਸਿੰਘ ਜੀ ਹੋਏ ਸਾਧ ਸੰਗਤ ਦਵੇਲੀ ਵਾਲੇ, ਤੁਸਾਂ ਬਹੁਤ ਸਾਰਿਆਂ ਨੇ ਸੁਣਿਆ ਹੋਵੇਗਾ, ਦਰਸ਼ਨ ਕੀਤੇ ਹੋਣਗੇ। ਮੈਂ ਇੱਕ ਦੋ ਸੰਤਾਂ ਦਾ ਜੀਵਨ ਤੁਹਾਡੇ ਨਾਲ ਸਾਂਝਾ ਕਰਕੇ ਅੱਗੇ ਚੱਲਾਂ। ਇੱਕ ਵਾਰ ਉਹਨਾਂ ਦਾ ਅੰਤਲਾ ਸਮਾਂ ਆਇਆ ਤੇ ਉਹਨਾਂ ਨੇ ਸੰਤਾਂ ਨੂੰ ਸਾਧ ਸੰਗਤ ਚੇਤੇ ਕੀਤਾ। ਕੁਝ ਸੰਤ ਉਹਨਾਂ ਨੇ ਬੁਲਾਏ, ਜਿਨ੍ਹਾਂ ਵਿੱਚ ਸੰਤ ਬਾਬਾ ਜਵਾਲਾ ਸਿੰਘ ਜੀ ਹਰਖੋਵਾਲ ਵਾਲੇ ਵੀ ਸਨ ਤੇ ਸੰਤ ਭਗਤ ਸਿੰਘ ਜੀ ਮਸਤ, ਇਸ ਤਰ੍ਹਾਂ ਕਿੰਨੇ ਹੀ ਸੰਤ ਉਹਨਾਂ ਦੇ ਕੋਲ ਆਏ। ਜਦੋਂ ਉਹਨਾਂ ਨੇ ਸੰਤਾਂ ਦਾ ਆਕਾਸ਼ ਕੀਤਾ ਤੇ ਉਹਨਾਂ ਨੇ ਪੁੱਛਿਆ ਵੀ ਦੱਸੋ ਕੀ ਗੱਲ, ਤੁਸੀਂ ਸਾਰਿਆਂ ਨੂੰ ਸੁਨੇਹ ਭੇਜ ਕੇ ਬੁਲਾਇਆ, ਕੀ ਕਾਰਨ ਹੈ? ਤੇ ਸੰਤ ਦਲੀਪ ਸਿੰਘ ਜੀ ਕਹਿਣ ਲੱਗੇ ਵੀ ਮੇਰਾ ਆ ਗਿਆ ਅੰਤਲਾ ਸਮਾਂ ਤੇ ਮੇਰੇ ਮਨ ਦੀ ਇੱਛਾ ਸੀ ਵੀ ਰੱਬ ਦੇ ਪਿਆਰਿਆਂ ਦੇ ਇੱਕ ਵਾਰੀ ਦਰਸ਼ਨ ਕਰ ਲਾ ਰੱਜ ਕੇ। ਜਦੋਂ ਉਹਨਾਂ ਨੇ ਇਹ ਗੱਲ ਆਖੀ ਤੇ ਜਿਹੜੇ ਭਗਤ ਸਿੰਘ ਜੀ ਮਸਤ ਸਨ ਉਹ ਕਹਿਣ ਲੱਗੇ ਨਹੀਂ ਜੀ, ਅਜੇ ਤੇ ਤੁਹਾਡੇ ਜਾਣ ਦਾ ਕੋਈ ਸਮਾਂ ਨਹੀਂ, ਤੁਸਾਂ ਤੇ ਬਹੁਤ ਵੱਡਾ ਕਾਰਜ ਆਰੰਭ ਕੀਤਾ, ਉੱਥੇ ਵਿਦਿਆਲਾ ਸ਼ੁਰੂ ਕੀਤਾ ਤੁਸਾਂ, ਐਡਾ ਵੱਡਾ ਸੇਵਾ ਦਾ ਕੁੰਭ ਹੈ ਤੇ ਇਹਨੂੰ ਬੰਨੇ ਲਾਉਣ ਤੋਂ ਬਿਨਾਂ ਤੁਸੀਂ ਕਿਵੇਂ ਜਾ ਸਕਦੇ? ਕਹਿੰਦੇ ਵੀ ਸਾਡਾ ਸਮਾਂ ਆ ਗਿਆ, ਜਿਨਕੀ ਚੀਰੀ ਦਰਗਿਆ ਪਾਟੀ ਚਿੰਨਾ ਮਰਨਾ ਭਾਈ, ਕਹਿੰਦੇ ਉਸ ਪ੍ਰਮਾਤਮਾ ਦਾ ਸਦਾ ਆ ਗਿਆ, ਹੁਣ ਤੇ ਜਾਣਾ ਪਵੇਗਾ। ਕਹਿਣ ਲੱਗੇ ਤਾਂ ਕੀ ਹੋਇਆ, ਸਦਾ ਆ ਗਿਆ ਤੇ ਪ੍ਰਮਾਤਮਾ ਨੂੰ ਬੇਨਤੀ ਕਰ ਲੈਂਦੇ ਹਾਂ, ਵਿਚਾਰ ਚੱਲਣ ਲੱਗ ਪਈ। ਕਹਿੰਦੇ ਪ੍ਰਮਾਤਮਾ ਨੂੰ ਬੇਨਤੀ ਕਰ ਲਈਏ ਭਾਈ, ਥੋੜਾ ਸਮਾਂ ਇਹਨਾਂ ਨੂੰ ਹੋਰ ਰਹਿਣ ਦਿਓ। ਜਦੋਂ ਆਪੋ ਵਿੱਚ ਵੀ ਚਰਚਾ ਚੱਲਣ ਲੱਗ ਪਈ ਤੇ ਇੱਕ ਮਹਾਂਪੁਰਸ਼ਾਂ ਨੇ ਵਿੱਚੋਂ ਆਖਿਆ ਵੀ ਸਾਨੂੰ ਬੋਲਣ ਦੀ ਲੋੜ ਨਹੀਂ, ਸੰਤ ਬਾਬਾ ਜਵਾਲਾ ਸਿੰਘ ਜੀ ਹਰਖੋਵਾਲ ਵਾਲੇ ਬੈਠੇ, ਜਿੱਦਾਂ ਇਹਨਾਂ ਦਾ ਚਿੱਤ ਕਰੂ ਇਹ ਕਰ ਲੈਣ। ਕਹਿੰਦੇ ਜੀ ਠੀਕ ਆ, ਉਹਨਾਂ ਨੇ ਆਖਿਆ ਠੀਕ ਆ ਭਾਈ ਜੀ, ਤੁਹਾਡਾ ਇਹ ਮਤਾ ਬਣਿਆ ਕਿ ਮਹਾਰਾਜ ਨੂੰ ਬੇਨਤੀ ਕੀਤੀ ਜਾਵੇ ਤੇ ਇਹਨਾਂ ਦੇ ਸਵਾਸ ਮੰਗ ਲਏ ਜਾਣ ਪ੍ਰਮਾਤਮਾ ਕੋਲੋਂ ਕੁਝ ਹੋਰ, ਤੇ 4-6 ਸਾਲ ਦੀ ਬੇਨਤੀ ਕਰ ਲੈਂਦੇ ਆ। ਤੇ ਉਹ ਮਸਤ ਜੀ ਕਹਿਣ ਲੱਗੇ ਨਹੀਂ ਮਹਾਂਪੁਰਸ਼ੋ, ਜੇ ਬੇਨਤੀ ਕਰਨੀ ਰੱਬ ਨੂੰ ਤੇ ਫਿਰ 4-6 ਸਾਲਾਂ ਦੀ ਕੀ ਕਰਨੀ ਹੈ? ਐਡਾ ਵੱਡਾ ਇਹਨਾਂ ਨੇ ਸੇਵਾ ਦਾ ਪ੍ਰਾਰੰਭ ਕੀਤਾ ਕੰਮ ਤੇ ਹੋਵੇ ਨਾ ਤੇ ਆਪਾਂ ਵੱਧ ਬੇਨਤੀ ਕਰ ਲਈਏ। ਕਹਿੰਦੇ ਦੱਸੋ ਭਾਈ ਕਿੰਨੀ ਬੇਨਤੀ ਕਰਨੀ ਫਿਰ ਕਰ ਲਈਏ? ਕਹਿੰਦੇ ਜੀ ਆਮ ਕਰੋ ਤੁਸੀਂ 20 ਸਾਲ ਦੀ ਬੇਨਤੀ ਕਰਦੇ ਹੋ। ਉਹ ਅਜੇ ਅਰਦਾਸ ਕਰਨ ਲੱਗੇ ਸਨ ਤੇ ਉਹਨੇ ਚਿਰ ਨੂੰ ਬਾਬਾ ਦਲੀਪ ਸਿੰਘ ਨੇ ਆਖਿਆ ਭਾਈ ਮੈਂ ਤੁਹਾਡਾ ਹੁਕਮ ਸਿਰ ਮੱਥੇ ਤੇ ਮੰਨਦਾ, ਭਾਵੇਂ 20 ਸਾਲ ਦੀ ਕਰਦੇ ਹੋ ਭਾਵੇਂ 50 ਸਾਲ ਦੀ ਕਰਦੇ ਹੋ, ਪਰ ਮੇਰੀ ਇੱਕ ਬੇਨਤੀ ਹੈ, ਜੇ ਉਹ ਮਨਜੂਰ ਹੈ ਤੇ ਰੱਬ ਨੂੰ ਬੇਨਤੀ ਕਰਿਓ, ਨਹੀਂ ਤੇ ਨਾ। ਕਹਿੰਦੇ ਦੱਸੋ ਜੀ ਕਿਹੜੀ ਗੱਲ ਹੈ? ਉਹ ਕਹਿਣ ਲੱਗੇ ਜਿੱਦਾਂ ਅੱਜ ਮੈਂ ਅੰਤਲੇ ਸਮੇਂ ਤੇ ਤੁਹਾਨੂੰ ਇਕੱਠਿਆਂ ਕੀਤਾ ਤੇ ਮੈਂ ਤੁਹਾਡੇ ਦਰਸ਼ਨ ਕਰਨੇ ਲੋਚਦਾ, ਭਾਵੇਂ 20 ਸਾਲ ਬਾਅਦ ਮੇਰਾ ਅੰਤਲਾ ਸਮਾਂ ਆਵੇ, ਜਦੋਂ ਮੈਂ ਅੰਤਲੇ ਸਮੇਂ ਤੇ ਪਰਲੋਕ ਨੂੰ ਜਾਣ ਲੱਗਾ, ਤੁਸੀਂ ਇਸੇ ਤਰ੍ਹਾਂ ਦਰਸ਼ਨ ਦੇਣੇ ਜਿਹੜੇ ਸਰੀਰ ਕਰਕੇ ਰਹੇ, ਜੇ ਇਹ ਸ਼ਰਤ ਮਨਜੂਰ ਆ ਤੇ ਮੈਂ ਜਿਵੇਂ ਤੁਸੀਂ ਕਹੋ ਮੈਂ ਮੰਨਣ ਲਈ ਤਿਆਰ ਹਾਂ। ਕਹਿੰਦੇ ਜੀ ਬਾਬਾ ਜਵਾਲਾ ਸਿੰਘ ਨੇ ਆਖਿਆ ਵੀ ਬਾਕੀਆਂ ਦਾ ਤਾਂ ਮੈਨੂੰ ਪਤਾ ਨਹੀਂ, ਪ੍ਰਾਰਬਧ ਸਰੀਰਾਂ ਦੀ ਜਿੱਦਾਂ ਪ੍ਰਮਾਤਮਾ ਨੂੰ ਭਾਵੇਗਾ, ਪਰ ਮੈਂ ਤੁਹਾਡੀ ਅਰਦਾਸ ਕਰਨ ਲੱਗਾ, ਮੈਂ ਤੁਹਾਡੇ ਕੋਲ ਹੋਵਾਂਗਾ ਅੰਤਲੇ ਸਮੇਂ ਤੇ, ਇਸ ਗੱਲ ਤੇ ਤੁਸੀਂ ਭਰੋਸਾ ਰੱਖਿਓ। ਉਹਨਾਂ ਅਰਦਾਸ ਬੇਨਤੀ ਕਰਤੀ ਸਾਧ ਸੰਗਤ, ਇੱਕ ਇਤਿਹਾਸਕ ਸੱਚਾਈ ਹੈ ਵੀ ਇਸ ਸੰਤਾਂ ਦੇ ਅਕਾਲ ਤੋਂ ਬਾਅਦ 20 ਸਾਲ ਬਾਬਾ ਦਲੀਪ ਸਿੰਘ ਜੀ ਜੀਵੇ ਤੇ ਜਦੋਂ ਉਹਨਾਂ ਨੇ ਸਰੀਰ ਛੱਡਿਆ ਸੰਤ ਬਾਬਾ ਜਵਾਲਾ ਸਿੰਘ ਜੀ ਉਹਨਾਂ ਦੇ ਕੋਲ ਸਨ, ਤੇ ਉੱਥੇ ਹੀ ਦਮੇਲੀ ਵਿੱਚ ਹੀ ਉਹਨਾਂ ਨੇ ਮੁੜ ਕੇ ਸਾਧ ਸੰਗਤ ਸੰਤ ਬਾਬਾ ਜਵਾਲਾ ਸਿੰਘ ਜੀ ਨੇ ਸਰੀਰ ਛੱਡ ਦਿੱਤਾ। ਆਪਾਂ ਦਿੱਲੀ ਲੈ ਕੇ ਜਾਈਏ ਤੇ ਇੱਕ ਸਟੇਸ਼ਨ ਆਉਂਦਾ ਹਜ਼ਰਤ ਨਿਜ਼ਾਮੂਦੀਨ, ਦਿੱਲੀ ਦੇ ਵਿੱਚ ਹੀ ਕਰਕੇ ਪੈ ਜਾਂਦਾ। ਸੰਤ ਕਿਸੇ ਵੀ ਧਰਮ ਤੇ ਕਿਸੇ ਵੀ ਫਿਰਕੇ ਵਿੱਚ ਸਾਧ ਸੰਗਤ ਹੋ ਸਕਦਾ, ਪਰ ਹੁੰਦਾ ਉਹ ਹੀ ਹੈ ਸੰਤ ਜਿਹਦੇ ਉੱਤੇ ਇਹ 6 ਨਿਸ਼ਾਨੀਆਂ 5ਵੇਂ ਪਾਤਸ਼ਾਹ ਜੀ ਵਾਲੀਆਂ ਢੁਕਦੀਆਂ ਹੋਣ। ਉਹ ਸਾਧ ਸੰਗਤ ਹਜ਼ਰਤ ਨਿਜ਼ਾਮੂਦੀਨ ਕੌਣ ਹੈ? ਮੁਸਲਮਾਨ ਧਰਮ ਵਾਲਿਆਂ ਦਾ ਇੱਕ ਸਤਿਕਾਰਯੋਗ ਪੀਰ ਹੈ, ਆਪਾਂ ਕਹਿ ਲਈਏ ਆਪਣੇ ਲਫ਼ਜ਼ਾਂ ਵਿੱਚ ਵੀ ਪਹੁੰਚਿਆ ਹੋਇਆ ਸੰਤ ਹੈ। ਤੇ ਉਹ ਸਾਧ ਸੰਗਤ ਆਪਣੀ ਦਰਗਾਹ ਤੇ ਰੋਜ ਬੈਠਾ ਰਹਿੰਦਾ ਤੇ ਸਲੇਮ ਸ਼ਾਹ ਬਾਦਸ਼ਾਹ ਦਿੱਲੀ ਵਿੱਚ ਹੈ, ਉਹਦਾ ਉਹ ਕਿਲੇ ਦੀ ਉਸਾਰੀ ਕਰ ਰਿਹਾ ਤੇ ਜਿਹੜੇ ਮਜ਼ਦੂਰ ਤੇ ਮਿਸਤਰੀ ਕਿਲੇ ਉਹਦੀ ਉਸਾਰੀ ਵਾਸਤੇ ਉਹ ਲਾਉਂਦਾ, ਉਹ ਜਦੋਂ ਦੁਪਹਿਰ ਹੁੰਦੀ ਹੈ ਤੇ ਮਜ਼ਦੂਰ ਤੇ ਮਿਸਤਰੀ ਸਾਰੇ ਸਾਧ ਸੰਗਤ ਜਿਹੜੇ ਉਹ ਹੰਗਲਾਉਣ ਲੱਗ ਪੈਂਦੇ, ਨੀਂਦ ਆਉਂਦੀ ਸਾਰਿਆਂ ਨੂੰ, ਝੋਕੇ ਜੇ ਨੀਂਦ ਦੇ ਲੈਂਦੇ। ਤੇ ਇੱਕ ਦਿਨ ਉਹਨੇ ਪੁੱਛਿਆ ਆਪਣੇ ਵਜ਼ੀਰ ਨੂੰ, ਕਹਿੰਦਾ ਵੀ ਇਹ ਗੱਲ ਕੀ, ਸਾਰੇ ਦੁਪਹਿਰੇ ਸੌਂਦੇ ਆ, ਇਹਨਾਂ ਦੀਆਂ ਝੋਕਾਂ ਲੱਗਦੀਆਂ, ਕੀ ਕਾਰਨ ਹੈ? ਉਹ ਕਹਿਣ ਲੱਗੇ ਜੀ ਗੱਲ ਇਹ ਆ ਵੀ ਇਹ ਰਾਤ ਨੂੰ ਹਜ਼ਰਤ ਦੀ ਦਰਗਾਹ ਤੇ ਜਾਂਦੇ ਨਿਜ਼ਾਮੂਦੀਨ ਦੀ, ਤੇ ਉਹਦੀ ਸੰਗਤ ਕਰਦੇ ਉਹਦੇ ਵਚਨ ਸੁਣਦੇ ਰਹਿੰਦੇ ਆ, ਰਾਤ ਇਹਨਾਂ ਦੀ ਕਿੰਨੀ ਕਿੰਨੀ ਏਦਾਂ ਹੀ ਬਤੀਤ ਹੋ ਜਾਂਦੀ, ਜਿਹਨੇ ਤੁਸੀਂ ਫੜ ਕੇ ਲੈ ਆਉਂਦੇ ਜੀ, ਇਸ ਕਰਕੇ ਇਹਨਾਂ ਦੀ ਨੀਂਦ ਪੂਰੀ ਨਹੀਂ ਹੁੰਦੀ ਤੇ ਆਪਣੀ ਨੀਂਦ ਪੂਰੀ ਕਰਨ ਵਾਸਤੇ ਝੋਕੇ ਲੈਂਦੇ ਆ। ਉਹ ਕਹਿੰਦਾ ਵੀ ਚਲੋ ਮੈਂ ਵੀ ਜਾ ਕੇ ਵੇਖਾਂ ਬਈ, ਜਿਹੜੇ ਥੱਕੇ ਹੋਏ ਮਜ਼ਦੂਰ ਤੇ ਮਿਸਤਰੀ ਜੇ ਇਸ ਹਜ਼ਰਤ ਦੀ ਦਰਗਾਹ ਤੇ ਜਾ ਕੇ ਉਹਦੇ ਕੋਲੋਂ ਵਚਨ ਸੁਣਦੇ ਆ, ਮੈਂ ਵੀ ਤਾਂ ਜਾ ਕੇ ਉਹਦੇ ਦਰਸ਼ਨ ਕਰਨ ਚਲੇ ਗਿਆ। ਸਾਧ ਸੰਗਤ ਹਾਥੀ ਤੇ ਚੜਿਆ ਹੋਇਆ ਸੀ, ਜਦੋਂ ਉਹਨੇ ਦਰਗਾਹ ਵਿਚ ਪਹੁੰਚਿਆ, ਜਾ ਕੇ ਉਤਰ ਕੇ ਵੇਖਿਆ ਵੀ ਦਰਗਾਹ ਦੇ ਉੱਤੇ ਸਾਧ ਸੰਗਤ ਇੱਕ ਬੰਨੇ ਉਹ ਬੈਠਾ, ਦੂਜੇ ਬੰਨੇ ਬੜੇ ਚਿਰਾਗ ਜਲ ਰਹੇ, ਦੀਵੇ ਲੱਗੇ, ਤੇ ਮਨ ਚ ਮਤਸਬੀ ਹੋਣ ਕਰਕੇ ਬੜਾ ਰੋਹ ਜਿਹਾ ਆਇਆ, ਕਹਿਣ ਲੱਗਾ ਦੀਵਾਲੀ ਤੇ ਹਿੰਦੂ ਜਗਾਉਂਦੇ ਆ ਤੇ ਪੀਰ ਜੀ ਤੁਸੀਂ ਕੀ ਇਹ ਪਖੰਡ ਬਣਾਇਆ, ਇਹ ਤੁਸੀਂ ਇੰਨੇ ਚਿਰਾਗ ਜਗਾਏ ਕਾਹਦੇ ਵਾਸਤੇ। ਉਹਨਾਂ ਕੋਈ ਜਵਾਬ ਨਾ ਦਿੱਤਾ, ਨਿਰਾਸ਼ ਹੋ ਕੇ ਕ੍ਰੋਧ ਕਰਕੇ ਤੇ ਵਾਪਸ ਮੁੜ ਆਇਆ। ਆਣ ਕੇ ਦਿੱਲੀ ਵਾਲੇ ਲੋਕਾਂ ਨੂੰ ਹੁਕਮ ਕਰਤਾ ਵੀ ਕੱਲ ਤੋਂ ਕੋਈ ਤੇਲ ਲੈ ਕੇ ਇਸ ਹਜ਼ਰਤ ਦੀ, ਇਸ ਪੀਰ ਦੀ, ਨਿਜ਼ਾਮੁਦੀਨ ਦੀ ਦਰਗਾਹ ਤੇ ਨਹੀਂ ਜਾਵੇਗਾ, ਜਿਹੜਾ ਤੇਲ ਲੈ ਕੇ ਗਿਆ ਉਹਨੂੰ ਮੈਂ ਸਜ਼ਾ ਦੇਵਾਂਗਾ। ਅਗਲੇ ਦਿਨ ਦੀਆਂ ਸ਼ਾਮਾਂ ਪਈਆਂ ਤੇ ਤੇਲ ਕੋਈ ਆਇਆ ਨੀ, ਚਿਰਾਗ ਜਗੇ ਨਾ, ਤੇ ਉਹਨੇ ਆਪਣੇ ਸੇਵਕਾਂ ਨੂੰ ਆਖਿਆ ਵੀ ਚਿਰਾਗ ਨੀ ਜਗਾਏ, ਕਹਿੰਦੇ ਜੀ ਤੇਲ ਹੀ ਕੋਈ ਨੀ ਆਇਆ। ਬਾਦਸ਼ਾਹ ਨੇ ਮਨਾ ਕਰਤਾ, ਉਹ ਕਹਿੰਦਾ ਅੱਲਾ ਨੂੰ ਯਾਦ ਕਰਕੇ ਪਾਣੀ ਪਾ ਕੇ ਜਗਾਓ, ਜਗ ਪੈਣਗੇ। ਪਾਣੀ ਪਾ ਕੇ ਚਿਰਾਗਾਂ ਵਿਚ ਸਾਧ ਸੰਗਤ ਜਗਾਤਾ ਤੇ ਜਗ ਪਏ। ਜਦੋਂ ਇਸ ਗੱਲ ਦਾ ਪਤਾ ਸਲੇਮ ਸ਼ਾਹ ਬਾਦਸ਼ਾਹ ਨੂੰ ਲੱਗਾ ਤੇ ਅਗਲੇ ਦਿਨ ਆਣ ਕੇ ਉਹਨੇ ਮਾਫ਼ੀ ਮੰਗੀ। ਜਦੋਂ ਉਹ ਮਾਫ਼ੀ ਮੰਗਣ ਵਾਸਤੇ ਆਇਆ ਇੱਦਾਂ ਦੇ ਥੜੇ ਉੱਤੇ ਸਾਧ ਸੰਗਤ, ਉਦੋਂ ਨਿਜ਼ਾਮੁਦੀਨ ਪੀਰ ਲੱਤਾਂ ਲਮਕਾ ਕੇ ਬੈਠਾ ਸੀ ਤੇ ਉਹਦੇ ਕੋਲੇ ਉਹਦੇ ਚਰਨਾਂ ਵਿਚ ਬਹਿ ਕੇ ਇੱਕ ਗਰੀਬ ਆਦਮੀ ਫਰਿਆਦ ਕਰ ਰਿਹਾ, ਕਹਿੰਦਾ ਜੀ ਮੇਰੀ ਲੜਕੀ ਵਿਆਹੁਣ ਵਾਲੀ ਹੈ, ਤੁਸੀਂ ਕਿਰਪਾ ਕਰੋ ਕੋਈ ਥੋੜੀ ਬਹੁਤੀ ਮਾਇਆ ਕਿਸੇ ਨੂੰ ਆਖੋ, ਕਿੰਨੇ ਲੋਕ ਤੁਹਾਡੇ ਕੋਲੇ ਆਉਂਦੇ ਬਾਦਸ਼ਾਹ ਦਾ ਤੁਹਾਡੇ ਕੋਲੇ ਦਰਸ਼ਨ ਕਰਨ ਵਾਸਤੇ, ਮੈਨੂੰ ਥੋੜੀ ਬਹੁਤੀ ਮਾਇਆ ਦੇਵੇ। ਉਹਨੇ ਗੱਲ ਹੀ ਨੀ ਸੁਣੀ। ਦੂਜੇ ਦਿਨ ਫੇਰ ਆਇਆ, ਫੇਰ ਨੀ ਸੁਣੀ। ਤੀਜੇ ਦਿਨ, ਚੌਥੇ ਦਿਨ, 25 ਦਿਨ ਸਾਧ ਸੰਗਤ ਲਗਾਤਾਰ ਉਹ ਗਰੀਬ ਆਦਮੀ ਆਣ ਕੇ ਤੇ ਉਹਨੂੰ ਬੇਨਤੀ ਕਰਦਾ ਰਿਹਾ। 25 ਦਿਨ ਉਹ ਇਸੇ ਤਰ੍ਹਾਂ ਹੀ ਥੜੇ ਤੇ ਬੈਠਾ ਜਿਹਦੇ ਤੇ ਬਹਿ ਕੇ ਲੋਕਾਂ ਨੂੰ ਉਪਦੇਸ਼ ਦਿੰਦਾ ਸੀ, ਤੇ ਜਦੋਂ 5ਵੇਂ ਦਿਨ ਉਸ ਗਰੀਬ ਆਦਮੀ ਨੇ ਬੇਨਤੀ ਕੀਤੀ ਤੇ ਉਹ ਸਾਧ ਸੰਗਤ ਉੱਠ ਪਿਆ, ਖੁਸ਼ ਹੋ ਕੇ ਕਹਿਣ ਲੱਗਾ ਚੰਗਾ ਭਾਈ ਤੂੰ ਕਈ ਦਿਨ ਹੋਏ ਆਇਆ, ਐਵੇਂ ਕਰਾਂ ਸਾਡੀ ਜੁੱਤੀ ਲੈ ਜਾ ਚੁੱਕੇ, ਅੱਲਾ ਭਲੀ ਕਰੇਗਾ। ਉਹ ਮਨ ਚ ਹੈਰਾਨ ਹੋਇਆ ਵੀ ਮੈਂ ਤਾਂ ਆਇਆ ਸਾਂ, ਮੇਰੀ ਕੋਈ ਮਦਦ ਕਰ ਰਿਹਾ, ਕੋਈ ਪੈਸਾ ਧੇਲਾ ਕਿਸੇ ਨੂੰ ਕਹਿ ਮੈਨੂੰ ਦੇਵੇ, ਮੈਂ ਲੜਕੀ ਵਿਆਹੁਣੀ ਆ ਤੇ ਇਹਨੇ ਜੁੱਤੀ ਕਹਿਤੀ ਹੈ, ਹੁਣ ਕੁਝ ਕਹਿ ਨੀ ਸਕਦਾ, ਸੁਭਾ ਬਹੁਤ ਸੁਣਦਾ ਉਹਦੀ। ਪਰਨੇ ਵਿਚ ਸਾਧ ਸੰਗਤ ਜੁੱਤੀ ਲਪੇਟੀ ਤੇ ਲੈ ਕੇ ਤੁਰ ਪਿਆ। ਤੁਰਿਆ ਜਾਂਦਾ ਤੇ ਅਗਲੇ ਬੰਦੇ ਨੂੰ ਅਮੀਰ ਖੁਸਰੋ ਤੁਰਿਆ ਆਉਂਦਾ ਸੀ। ਅਮੀਰ ਖੁਸਰੋ ਤੁਰਿਆ ਆਵੇ, ਜਿਹੜਾ ਅਮੀਰ ਖੁਸਰੋ ਸੀ ਉਹ ਹਜ਼ਰਤ ਨਿਜ਼ਾਮੁਦੀਨ ਦਾ ਸਾਧ ਸੰਗਤ ਬਹੁਤ ਵੱਡਾ ਪ੍ਰੇਮੀ ਸ਼ਰਧਾਲੂ ਸੀ, ਬਹੁਤ ਮਨ ਕਰਕੇ ਪ੍ਰੇਮੀ। ਜਦੋਂ ਤੁਰਿਆ ਆਉਂਦਾ ਤੇ ਉਹਨੇ ਵੇਖਿਆ, ਕਹਿੰਦਾ ਆਪਣੇ ਸੇਵਕ ਨੂੰ ਕਹਿੰਦਾ ਵੀ ਮੈਨੂੰ ਐਵੇਂ ਲੱਗਦਾ ਕਿ ਮੇਰੇ ਮੁਰਸ਼ਿਦ ਦੇ ਚਰਨਾਂ ਦੀ ਸੁਗੰਧ ਹੀ ਆਉਂਦੀ ਮੈਨੂੰ ਕਿਤੇ। ਉਹਦੇ ਸੇਵਕ ਨੇ ਆਖਿਆ ਨਹੀਂ ਜੀ ਤੁਹਾਨੂੰ ਭੁਲੇਖਾ ਲੱਗਦਾ, ਅਜੇ ਦਰਗਾਹ ਤੇ ਬਹੁਤ ਦੂਰ ਹੈ, ਅਜੇ ਪੀਰ ਦਾ ਟਿਕਾਣਾ ਬਹੁਤ ਦੂਰ ਹੈ, ਤੁਹਾਨੂੰ ਭੁਲੇਖਾ ਲੱਗਾ। ਉਹ ਕਹਿੰਦਾ ਨਹੀਂ, ਮੈਨੂੰ ਲੱਗਦਾ ਵੀ ਮੇਰਾ ਪੀਰ ਕਿਤੇ ਨੇੜੇ ਤੇੜੇ, ਉਹਦੇ ਚਰਨਾਂ ਦੀ ਮੈਨੂੰ ਸੁਗੰਧ ਹੀ ਆਈ ਜਾਂਦੀ ਨੇੜੇ। 25 ਊਠ ਸਾਧ ਸੰਗਤ ਉਹ ਧੰਨ ਦੇ ਲੱਦ ਕੇ ਲਈ ਆਉਂਦਾ ਸੀ ਦਰਸ਼ਨ ਕਰਨ ਵਾਸਤੇ ਨਿਜ਼ਾਮੁਦੀਨ ਦੇ। ਉਹਨੇ 5-4 ਵਾਰ ਆਖਿਆ, ਸੇਵਾਦਾਰ ਨੇ ਆਖਿਆ ਨਹੀਂ ਜੀ ਤੁਹਾਨੂੰ ਭੁਲੇਖਾ ਲੱਗਦਾ, ਇੱਥੋਂ ਕਿੱਥੋਂ ਸੁਗੰਧੀ ਆ ਸਕਦੀ ਹੈ, ਅਜੇ ਤਾਂ ਬਹੁਤ ਪੈਣਾ ਆਪਾਂ ਨੂੰ ਕਰਨਾ ਪੈਣਾ। ਉਹਨੇ ਜਦੋਂ ਸਾਧ ਸੰਗਤ ਉਹਨੇ ਪਰਨਾ ਜੀ ਨੇ ਫੜਿਆ ਹੋਇਆ ਸੀ ਉਸ ਗਰੀਬ ਆਦਮੀ ਨੇ, ਉਹ ਕੋਲ ਦੀ ਲੰਘਣ ਲੱਗਾ ਤੇ ਉਹਨੂੰ ਅਮੀਰ ਖੁਸਰੋ ਨੇ ਰੋਕ ਲਿਆ। ਉਹ ਕਹਿਣ ਲੱਗਾ ਭਾਈ ਆ ਤੇਰੇ ਕੋਲ ਕੀ ਆ? ਕਹਿੰਦਾ ਇਹ ਪੀਰ ਨਿਜ਼ਾਮੁਦੀਨ ਦੀ ਜੁੱਤੀ ਆ। ਉਹ ਕਹਿੰਦਾ ਇਹ ਕਿੱਥੇ ਲੈ ਕੇ ਚੱਲਿਆ? ਉਸ ਗਰੀਬ ਆਦਮੀ ਨੇ ਆਖਿਆ, ਕਹਿੰਦਾ 25 ਦਿਨ ਹੋਏ ਮੈਨੂੰ ਉਹਦੇ ਕੋਲ ਜਾਂਦੇ ਨੂੰ, ਆਪਣੀ ਲੜਕੀ ਦੇ ਆਨੰਦ ਕਾਰਜ ਵਾਸਤੇ, ਵਿਆਹ ਵਾਸਤੇ ਉਹਦੇ ਕੋਲੋਂ ਕੁਝ ਬੇਨਤੀ ਕਰਕੇ ਮਾਇਆ ਦੀ ਤੇ ਆਸ ਰੱਖੀ ਸੀ, ਪਰ 25 ਦਿਨ ਉਹਨੇ ਮੈਨੂੰ ਆਪਣੀ ਜੁੱਤੀ ਚਕਾਤੀ। ਕਹਿੰਦਾ ਅੱਲਾ ਭਲੀ ਕਰੇਗਾ, ਲੈ ਜਾ। ਉਹ ਕਹਿੰਦਾ ਲਿਆ ਇਹ ਜੋੜਾ ਮੈਨੂੰ ਦੇ ਦੇ, ਤੇ ਆਹ ਜਿਹੜੇ 25 ਊਠ ਧੰਨ ਦੇ ਲੱਦ ਕੇ ਲਈ ਆਉਂਦਾ ਨਾ ਮੇਰਾ ਸੇਵਾਦਾਰ, ਇਹ ਤੇਰੇ ਨਾਲ ਘਰ ਜਾ ਕੇ ਤੇਰੇ ਘਰ ਸਾਰਾ ਧੰਨ ਲਾ ਆਉਂਦਾ ਤੇ ਆਹ ਜੋੜਾ ਮੈਨੂੰ ਫੜਾ ਦੇ। ਉਹ ਨਿਜ਼ਾਮੁਦੀਨ ਦਾ ਜੋੜਾ ਸਾਧ ਸੰਗਤ ਲੈ ਕੇ ਅਮੀਰ ਖੁਸਰੋ ਨੇ ਆਪਣੇ ਸਿਰ ਤੇ ਰੱਖ ਲਿਆ ਤੇ ਲੈ ਕੇ ਤੁਰਿਆ ਆਉਂਦਾ, ਤੇ ਉਹ ਆਉਂਦਿਆਂ ਨੂੰ ਖੜੇ ਤੇ ਉਦਾਂ ਹੀ ਲੱਤਾਂ ਲਮਕਾ ਕੇ ਬੈਠਾ ਜੀ। ਅਜੇ ਤੁਰਿਆ ਹੀ ਆਉਂਦਾ ਸੀ ਅਮੀਰ ਖੁਸਰੋ ਤੇ ਵੇਖ ਕੇ ਨਿਜ਼ਾਮੁਦੀਨ ਹੱਸਣ ਲੱਗ ਪਿਆ, ਕਹਿੰਦਾ ਖੁਸਰੋ ਚਰਨ ਪਾਦਕਾ ਮਿਲ ਗਈ। ਚਰਨ ਪਾਦਕਾ ਸਾਧ ਸੰਗਤ ਜੁੱਤੀ ਨੂੰ ਕਹਿੰਦੇ। ਕਹਿੰਦਾ ਮਿਲ ਗਈ ਮਹਾਰਾਜ ਜੀ। ਹੱਸ ਕੇ ਕਹਿਣ ਲੱਗਾ, ਕਹਿੰਦਾ ਕਿੰਨੇ ਚ ਮਿਲੀ? ਕਹਿੰਦਾ ਜੀ 25 ਊਠਾਂ ਦੇ ਬਦਲੇ ਮਿਲੀ ਧਾਂਦਿਆਂ ਦੇ। ਕਹਿੰਦਾ ਸਸਤੀ ਮਿਲ ਗਈ, ਆ ਜਾ। ਇਹ ਸਾਧ ਸੰਗਤ ਸੰਤ ਦੀ ਨਿਸ਼ਾਨੀ ਹੈ। ਮੰਤਰੰਗ ਰਾਮ ਰਾਮ ਨਾਮੰ ਧਿਆਨੰਗ ਸਰਵਤਰ ਪੂਰਨ ਹੈ ਦਇਆਲੰਗ ਸਰਵਤਰ ਜੀਆ। ਪੰਚ ਦੋਖ ਵਿਵਰਜਿਤ ਹੈ। ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਮਹਾਂਪੁਰਸ਼ ਢਿੰਡਰਾਂ ਵਾਲੇ ਇੱਕ ਵਾਰ ਸਾਧ ਸੰਗਤ ਉਹਨਾਂ ਨੇ ਸਾਰੇ ਸਿੰਘਾਂ ਨੂੰ ਬੁਲਾ ਕੇ ਆਪਣੇ ਕੋਲੇ ਆਖਿਆ ਵੀ ਆਹ ਲਓ ਚੂੜੇ ਲੈ ਲਓ, ਨਵੇਂ ਸ਼ਹਿਰੇ ਲੈ ਲਓ। ਸਾਧ 2 ਵਾਰੀ ਲਿਆ ਕਰਦੇ ਸਨ ਤੇ ਇੱਕ ਸਾਧ ਸੰਗਤ ਤਾਰਾ ਸਿੰਘ ਸੰਖ ਨਾਂ ਦਾ ਬੰਦਾ ਸੀ ਜਥੇ ਵਿੱਚ। ਜਦੋਂ ਉਹਦੀ ਵਾਰੀ ਆਈ ਕਹਿਣ ਲੱਗੇ ਲੈ ਭਾਈ ਤਾਰਾ ਸਾਹਿਬ ਤੂੰ ਵੀ ਚੋਲਾ ਲੈ ਲਾ। ਕਹਿੰਦਾ ਮਹਾਰਾਜ ਮੇਰਾ ਪਹਿਲਾ ਠੀਕ ਹੀ ਆ। ਕਹਿਣ ਲੱਗੇ ਨਹੀਂ ਲੈ ਲਾ ਭਾਈ, ਸਾਰਿਆਂ ਨੇ ਲਿਆ ਤੂੰ ਵੀ ਲੈ ਲਾ। ਕਹਿੰਦਾ ਨਹੀਂ ਜੀ ਪਹਿਲਾ ਠੀਕ ਹੀ ਆ ਜੇ ਚੱਲੀ ਜਾਂਦਾ। ਹੱਸ ਕੇ ਕਹਿਣ ਲੱਗੇ ਕਹਿੰਦੇ ਜਥੇ ਵਿੱਚ ਤੇ ਆ ਗਿਆ ਪਰ ਤੇਰੀ ਆਦਤ ਨਹੀਂ ਬਦਲੀ। ਜਿੱਦਾਂ ਜਦੋਂ ਵਚਨ ਕਰ ਦਿੱਤਾ ਉਹ ਤਾਰਾ ਸਿੰਘ ਸੰਖ ਨੇ ਤੇ ਗੱਲ ਗੌਲੀ ਨੀ ਤੇ ਜਿਹੜੇ ਸੇਵਾਦਾਰ ਸਨ ਕੋਲ ਉਹਨਾਂ ਨੇ ਸੁਣ ਲਿਆ। ਜਦੋਂ ਉਹ ਚਲੇ ਗਏ ਸਾਰੇ ਹੀ ਤੇ ਬਾਅਦ ਉਹਨਾਂ ਨੇ ਬੇਨਤੀ ਕੀਤੀ ਮਹਾਂਪੁਰਖ ਇਹ ਤੁਸਾਂ ਕੀ ਵਚਨ ਕੀਤਾ ਵੀ ਜਥੇ ਜਿੱਤੇ ਆ ਗਿਆ ਆਦਤ ਨਹੀਂ ਬਦਲੀ। ਕਹਿਣ ਲੱਗੇ ਨਹੀਂ ਭਾਈ ਬਸ ਕੋਈ ਨੀ ਏਦਾਂ ਹੀ ਆਖਿਆ। ਕਹਿੰਦੇ ਨਹੀਂ ਜੀ ਤੁਸੀਂ ਦੱਸੋ ਵੀ ਤੁਸਾਂ ਇਹ ਵਚਨ ਕੀ ਕਿਵੇਂ ਕੀਤਾ ਭਾਈ ਜਥੇ ਜਿੱਤੇ ਆ ਗਿਆ ਤੇ ਆਦਤਾਂ ਨੀ ਬਦਲੀਆਂ। ਜਦੋਂ ਬਹੁਤੇ ਪਿਆਰ ਨਾਲ ਬੇਨਤੀ ਕੀਤੀ ਤੇ ਸੰਤ ਕਹਿਣ ਲੱਗੇ ਕਹਿੰਦੇ ਭਾਈ ਇਹ ਜਿਹੜਾ ਤਾਰਾ ਸਿੰਘ ਸੰਖ ਹੈ ਨਾ ਇਹ ਪਿਛਲੇ ਜਨਮ ਵਿਚ ਸ਼ੀਂਬਾ ਸੀ ਤੇ ਸੁਭਾਅ ਹੁੰਦਾ ਸ਼ੀਂਬੇ ਵੀਰਾਂ ਦਾ ਭਾਈ ਕੱਪੜੇ ਨਾਲ ਬਹੁਤਾ ਜ਼ਿਆਦਾ ਮੋਹ ਤੇ ਲਗਾਵ ਜਿਹਾ ਰੱਖਣਾ। ਕਹਿੰਦੇ ਅਸੀਂ ਤਿੰਨ ਵਾਰੀ ਬੇਨਤੀ ਕੀਤੀ ਤੂੰ ਚੋਲਾ ਲੈ ਲਾ ਭਾਈ ਆਪਣਾ ਪੰਨਾ ਕਿਸ਼ਾਰਾ ਲੈ ਲਾ। ਕਹਿੰਦਾ ਨਹੀਂ ਅਜੇ ਪਹਿਲਾਂ ਹੀ ਚੰਗਾ। ਕਹਿੰਦੇ ਮੋਹ ਕਰੀ ਜਾਂਦਾ ਪਹਿਲੇ ਨਾਲ ਨਵਾਂ ਨਹੀਂ ਲੈਂਦਾ। ਫਿਰ ਉਹਨਾਂ ਨੇ ਆਖਿਆ ਕਹਿਣ ਲੱਗੇ ਜੀ ਕਿਰਪਾ ਕਰਕੇ ਦੱਸੋ ਫਿਰ ਇਹ ਜੇ ਪਹਿਲਾਂ ਸ਼ੀਂਬਾ ਸੀ ਤੇ ਕਿੱਥੇ ਰਹਿੰਦਾ ਸੀ ਕਿਹੋ ਜਿਹਾ ਇਹਦਾ ਜੀਵਨ ਸੀ ਜਥੇ ਵਿਚ ਕਿੱਦਾਂ ਆ ਗਿਆ। ਮਹਾਂਪੁਰਸ਼ ਆਖਿਆ ਭਾਈ ਇਹ ਸੁਲਤਾਨਪੁਰ ਲੋਧੀ ਰਹਿੰਦਾ ਹੁੰਦਾ ਸੀ ਤੇ ਕੱਪੜੇ ਧੋਂਦਿਆਂ ਵੇਈ ਨਦੀ ਤੇ ਇਹਦਾ ਪੈਰ ਤਿਰਕ ਗਿਆ, ਡੁੱਬ ਕੇ ਪਾਣੀ ਵਿਚ ਮਰਿਆ ਸੀ ਤੇ ਜਦੋਂ ਡੁੱਬਾ ਉਦੋਂ ਬਾਰਾਂਵਾਂ ਦਾ ਪਾਠ ਕਰਦਾ ਸੀ ਤੇ ਬਾਰਾਂਵਾਂ ਦੀ ਪੰਕਤੀ ਇਹਦੀ ਰਸਨਾ ਦੇ ਹੋਣ ਕਰਕੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਐਸੀ ਕਿਰਪਾ ਕੀਤੀ ਵੀ ਅਗਲਾ ਜਨਮ ਇਹਨੂੰ ਸਿੱਖਾਂ ਦੇ ਘਰ ਦਾ ਫੇਰ ਦਿੱਤਾ ਤੇ ਜਥੇ ਦੀ ਸੰਗਤ ਬਖਸ਼ ਦਿੱਤੀ ਹੈ। ਹੁਣ ਸੰਗਤ ਕਰਕੇ ਤਾਰ ਤੇ ਜਾਵੇਗਾ ਪਰ ਪਿਛਲਾ ਜਿਹੜਾ ਸੰਸਕਾਰ ਸੀ ਉਹ ਇਹਦਾ ਅਜੇ ਤੱਕ ਨਾਲ ਚੱਲੀ ਜਾਂਦਾ। ਕੱਪੜੇ ਨਾਲ ਮੋਹ ਕਰਨ ਨੂੰ ਨੀ ਹਟਿਆ। ਇਹ ਸਾਧ ਸੰਗਤ ਸੰਤ ਦੀ ਨਿਸ਼ਾਨੀ ਹੁੰਦੀ। ਬਹੁਤ ਸਾਰੇ ਬਚਨ ਗੁਰਦੁਆਰਾ ਭੱਠਾ ਸਾਹਿਬ ਸਾਧ ਸੰਗਤ ਮਹਾਂਪੁਰਸ਼ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਨ ਜਾ ਰਹੇ ਸਨ ਰੋਪੜ ਜ਼ਿਲ੍ਹੇ ਦੀ ਗੱਲ ਹੈ ਤੇ ਜਿਸ ਵੇਲੇ ਚੱਲੇ ਅਜੇ ਕਛਹਿਰਾ ਪਰਨਾ ਲੈ ਕੇ ਇਸ਼ਨਾਨ ਕਰਨ ਨੂੰ ਤੁਰੇ ਜਾਂਦੇ ਸਨ ਤੇ ਅਗਲੇ ਪਾਸੋਂ ਕਲਗੀਧਰ ਪਾਤਸ਼ਾਹ ਦੇ ਦਰਸ਼ਨ ਹੋਏ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਖਿਆ ਸੰਤਾਂ ਦਾ ਨਾਂ ਲੈ ਕੇ ਗੁਰਬਚਨ ਸਿੰਘ ਆ ਸਾਡੇ ਗੱਲ ਨੂੰ ਲੱਗ ਜਾ ਤੇ ਉਥੇ ਧਰਤੀ ਤੇ ਮੱਥਾ ਟੇਕ ਕੇ ਆਖਣ ਲੱਗੇ ਮਹਾਰਾਜ ਸੱਚੇ ਪਾਤਸ਼ਾਹ ਜੋਜੀ ਪ੍ਰੀਤਮ ਜੀ ਅਜੇ ਇਸ਼ਨਾਨ ਨਹੀਂ ਕੀਤਾ। ਕਹਿੰਦੇ ਜਿਹੜੇ ਇਸ਼ਨਾਨ ਦੀ ਲੋੜ ਸੀ ਉਹ ਤੇਰਾ ਬਹੁਤ ਪਹਿਲਾਂ ਦਾ ਹੋ ਗਿਆ ਆ ਸਾਡੇ ਕਲਾਵੇ ਵਿਚ ਸਾਧ ਸੰਗਤ ਗੱਲ ਨਾਲ ਲਾ ਲਿਆ ਕਲਗੀਧਰ ਪਾਤਸ਼ਾਹ ਨੇ ਫੜ ਕੇ। ਪਿੰਡਰੀ ਪਿੰਡ ਨਿਤਨੇਮ ਇੱਕ ਸਿੰਘ ਕੋਲੋਂ ਸੁਣਦੇ ਸਨ ਪਚੰਗੀ ਸੀ ਨਾਲ ਨਾਲ ਬਾਣੀ ਸੁਣਾਉਂਦਾ ਜਿਵੇਂ ਬਾਬਾ ਜੀ ਨੂੰ ਬਾਣੀ ਸੁਣਾਉਂਦਾ ਰਹਿੰਦਾ। ਹਰ ਵੇਲੇ ਇੱਕ ਸਿੰਘ ਇਸੇ ਤਰ੍ਹਾਂ ਸੁਣਾਉਂਦਾ ਆ ਰਿਹਾ ਸੀ ਤੇ ਸਾਧ ਸੰਗਤ ਜਾਪ ਸਾਹਿਬ ਸੁਣਦੇ ਸਨ ਮਹਾਂਪੁਰਸ਼ ਤੇ ਜਦੋਂ ਇਹ ਪੰਕਤੀ ਆਈ ਨਾ ਕਿ ਜਾਹਰ ਜ਼ਹੂਰ ਹੈ ਕਿ ਹਾਜ਼ਰ ਹਜ਼ੂਰ ਹੈ ਤੇ ਉਥੇ ਸੰਤ ਸਾਧ ਸੰਗਤ ਰੁਕ ਗਏ ਤੇ ਚਿਹਰੇ ਦਾ ਰੰਗ ਇਕਦਮ ਲਾਲ ਹੋ ਗਿਆ ਸੁਰਖ ਤੇ ਉਹਨੂੰ ਭਜੰਗੀ ਨੂੰ ਆਖਿਆ ਵੀ ਆਹੋ ਪੰਕਤੀਆਂ ਬੜੀ ਚੱਲ ਕੇ ਜਾਹਰ ਜ਼ਹੂਰ ਹੈ ਕਿ ਹਾਜ਼ਰ ਹਜ਼ੂਰ ਹੈ ਜਾਹਰ ਸਾਧ ਸੰਗਤ ਹੁੰਦਾ ਪ੍ਰਗਟ ਤੇ ਜ਼ਹੂਰ ਹੁੰਦਾ ਪ੍ਰਤਾਪ ਕਿ ਜਾਹਰ ਜ਼ਹੂਰ ਹੈ ਕਿ ਹਾਜ਼ਰ ਹਜ਼ੂਰ ਹੈ ਹਾਜ਼ਰ ਹੁੰਦਾ ਨੇੜੇ ਤੇੜੇ ਤੇ ਹਜ਼ੂਰ ਹੁੰਦਾ ਸਾਹਮਣੇ। ਕਲਗੀਧਰ ਪਾਤਸ਼ਾਹ ਜੀ ਇਹਨਾਂ ਪੰਕਤੀਆਂ ਦੇ ਉੱਤੇ ਸਾਧ ਸੰਗਤ ਮਹਾਂਪੁਰਸ਼ਾਂ ਨੇ ਜਿਸ ਵੇਲੇ ਆਪਣਾ ਧਿਆਨ ਟਿਕਾਇਆ ਤੇ ਕਲਗੀਧਰ ਪਾਤਸ਼ਾਹ ਦੇ ਪ੍ਰਤੱਖ ਦਰਸ਼ਨ ਹੋਏ ਤੇ ਜਦੋਂ ਦਰਸ਼ਨ ਹੋਣ ਤੋਂ ਬਾਅਦ ਨਮਸਕਾਰ ਕੀਤੀ ਤੇ ਭਜੰਗੀ ਨੂੰ ਕਹਿਣ ਲੱਗੇ ਭਜੰਗੀਆ ਕੁਝ ਵੇਖਿਆ ਹੀ? ਕਹਿੰਦਾ ਮਹਾਰਾਜ ਮੈਨੂੰ ਤਾਂ ਕੁਝ ਨੀ ਦੱਸਿਆ। ਕਹਿਣ ਲੱਗੇ ਚੋਜੀ ਪ੍ਰੀਤਮ ਆਏ ਸੀ ਦਰਸ਼ਨ ਦੇਣ ਵਾਸਤੇ, ਸਾਡੇ ਚਿਹਰੇ ਦਾ ਜਲਾਲ ਨਹੀਂ ਦੱਸਦਾ ਤੇ ਭਜੰਗੀ ਨੇ ਸਾਰੇ ਜਥੇ ਨੂੰ ਦੱਸਿਆ। ਕਹਿਣ ਲੱਗੇ ਮਹਾਂਪੁਰਸ਼ਾਂ ਦਾ ਚਿਹਰਾ ਉਸ ਜਿਵੇਂ ਤਪੀ ਹੋਈ ਤਾਂਬੇ ਦੀ ਲੋਹ ਹੋਵੇ। ਕਲਗੀਧਰ ਪਾਤਸ਼ਾਹ ਦੇ ਦਰਸ਼ਨ ਕਰ ਇਹ ਸਾਧ ਸੰਗਤ ਸੰਤ ਦੀ ਨਿਸ਼ਾਨੀ ਹੈ। ਮੰਤਰੰਗ ਰਾਮ ਰਾਮ ਨਾਮ ਧਿਆਨੰਗ ਸਰਵਤਰ ਪੂਰਨ ਹੈ ਕਿਉਂਕਿ ਰਾਗੀ ਸਿੰਘ ਕਹਿ ਰਹੇ ਸਨ ਸੰਤਾਂ ਤੋਂ ਮਤ ਕੋਈ ਨਿੰਦੋ ਸੰਤ ਰਾਮ ਹੈ ਏਕੋ। ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਜੀਵਨ ਦੀ ਇੱਕ ਘਟਨਾ ਵਜਾ ਤੇ ਹੋਰ ਕਰਦੀ ਸੀ ਸਾਧ ਸੰਗਤ। ਚਲੋ ਇਹ ਵਿਸ਼ਾ ਚੱਲ ਪਿਆ ਕਰਕੇ ਰਾਗੀ ਸਿੰਘਾਂ ਤੋਂ ਜੀ ਕੀਤਾ ਵੀ ਇਹ ਵੀ ਕਰਦੀ ਹੈ ਕਿਉਂਕਿ ਅੱਜ ਕੱਲ੍ਹ ਬਹੁਤ ਜ਼ਿਆਦਾ ਨਿੰਦਿਆ ਸੰਤਾਂ ਦੀ ਹੁੰਦੀ ਹੈ। ਹਾਂ ਜਿਹੜਾ ਸੰਤ ਹੈ ਉਹਦੀ ਨਿੰਦਿਆ ਤੇ ਸਾਧ ਸੰਗਤ ਨਰਕਾਂ ਤੱਕ ਲੈ ਕੇ ਜਾਵੇਗੀ। ਜਿਹੜਾ ਸੰਤ ਹੀ ਨਹੀਂ ਆਪਣੇ ਨਾਂ ਨਾਲ ਸਾਧ ਸੰਗਤ ਕੋਈ ਸੰਤ ਲਾ ਲੇ ਲੰਮਾ ਚੋਲਾ ਪਾ ਲੇ ਸਾਧ ਸੰਗਤ ਬੰਦੇ ਪੰਜ ਸੱਤ ਦਸ ਨਾਲ ਰੱਖ ਲੇ ਜੀ ਹਜ਼ੂਰੀ ਵਾਲੇ ਉਹ ਸੰਤ ਨਹੀਂ ਬਣ ਜਾਂਦਾ। ਪਰ ਪੰਜਵੇਂ ਪਾਤਸ਼ਾਹ ਜੀ ਦੇ ਦੱਸੇ ਹੋਏ ਬਚਨਾਂ ਚਾਹ ਅਨੁਸਾਰ ਜਿਹਦੇ ਉੱਤੇ ਇਹ ਪੰਕਤੀਆਂ ਢੁੱਕ ਜਾਣ ਸਾਧ ਸੰਗਤ ਉਹਦੀ ਨਿੰਦਿਆ ਸਾਨੂੰ ਸੋਭਦੀ ਨਹੀਂ। ਮਹਾਰਾਜ ਦਾ ਫਰਮਾਨ ਹੈ ਆਪਣਾ ਵਿਗਾਰ ਬਰਾਨਾ ਸੰਡ ਹੈ ਕਰੈ ਨਿੰਦ ਬਹੁ ਜੋਨੀ ਹੰਡ ਹੈ। ਕਹਿੰਦੇ ਆਪਣਾ ਵਿਗਾੜ ਕੇ ਕੋਈ ਬਗਾਨਾ ਕੰਮ ਸਵਾਰ ਦੇਵੇ ਨਾ, ਆਪਣਾ ਕੰਮ ਦਾ ਨੁਕਸਾਨ ਕੀਤਾ ਹੋਵੇ ਤੇ ਕਿਸੇ ਦੇ ਕੰਮ ਆ ਜਾਵੇ ਪਰਉਪਕਾਰ ਉਹਦੇ ਤੇ ਕਰ ਦਿੱਤਾ ਜਾਵੇ ਉਹਦਾ ਕੰਮ ਸਵਾਰ ਦੇਵੇ। ਪਰ ਕਹਿੰਦੇ ਕੰਮ ਸਵਾਰਨ ਤੋਂ ਬਾਅਦ ਜੇ ਉਹਦੀ ਨਿੰਦਿਆ ਕਰ ਦਿੱਤੀ ਕਹਿੰਦੇ ਜੋਨੀਆਂ ਵਿੱਚ ਲੈ ਕੇ ਜਾਵੇਗੀ। ਕਲਗੀਧਰ ਪਾਤਸ਼ਾਹ ਦਾ ਫਰਮਾਨ ਹਜ਼ੂਰ ਨੇ ਫਰਮਾਨ ਕੀਤਾ ਮਦਰਾ ਦਹ ਤਾਂ ਸਤਿਗੁਰ ਭੰਗਦ ਹੈ ਤਨ ਏਕ ਜਗਤ ਦੂਰ ਝੂਠ ਸ਼ਬਦ ਕੁਲ ਦਹ ਨਿੰਦਾ ਦਹ ਅਨੇਕ। ਮਹਾਰਾਜ ਦਸਵੇਂ ਪਾਤਸ਼ਾਹ ਕਹਿੰਦੇ ਭਾਈ ਜਿਹੜਾ ਸ਼ਰਾਬ ਪੀਣ ਵਾਲਾ ਬੰਦਾ ਨਾ ਉਹਦੀਆਂ ਸੱਤ ਕੁਲਾਂ ਜਿਹੜੀਆਂ ਸਾਧ ਸੰਗਤ ਉਹ ਪਤਾਲ ਨੂੰ ਆਪਾਂ ਕਹਿ ਲਈਏ ਨਰਕਾਂ ਨੂੰ ਚਲੇ ਜਾਂਦੀਆਂ। ਦਸਵੇਂ ਪਾਤਸ਼ਾਹ ਜੀ ਦਾ ਫਰਮਾਨ ਜਿੱਥੋਂ ਤੱਕ ਕੋਈ ਅੰਮ੍ਰਿਤ ਨਹੀਂ ਛਕ ਲੈਂਦਾ। ਕਲਗੀ ਧਰ ਪਾਤਸ਼ਾਹ ਦੇ ਬਖਸ਼ੇ ਹੋਏ ਅੰਮ੍ਰਿਤ ਨੂੰ ਛਕ ਲਵੇ ਤੇ ਉੱਥੇ ਰੋਕ ਪਵੇਗੀ। ਮਹਾਰਾਜ ਦੇ ਵਚਨ ਹੈ, ਮੈਂ ਆਪਣੇ ਕੋਲੋਂ ਕਹਾਂ ਤੇ ਪ੍ਰਮਾਣ ਕੱਚਾ ਹੋ ਸਕਦਾ। ਉਹ ਕਹਿੰਦੇ ਨੇ ਮਦਰਾ ਜਾ ਤਾਂ ਸਤਕੁਲ ਭੰਗ ਦਾ ਹੈ ਤਾਂ ਨੇਕ, ਕਹਿੰਦੇ ਭੰਗ ਪੀਣ ਵਾਲੇ ਦਾ ਇੱਕ ਸਰੀਰ ਨਾਸ ਹੋ ਜਾਂਦਾ। ਭੰਗ ਵਾਲੇ ਦੇ ਉੱਤੇ ਇੰਨਾ ਹੀ ਅਸਰ ਭੰਗ ਕਰਦੀ ਹੈ ਭਈ ਉਹਦਾ ਸਰੀਰ ਕੰਮ ਦਾ ਨਹੀਂ ਰਹਿੰਦਾ। ਜਗਤ ਜੂਠ ਸ਼ਬਦ ਕੁਲ ਦਾ ਹੈ, ਜਗਤ ਜੂਠ ਕਹਿੰਦੇ ਸਾਧ ਸੰਗਤ ਤੰਬਾਕੂ ਨੂੰ। ਮਹਾਰਾਜ ਜੋਜੀ ਪ੍ਰੀਤਮ ਕਹਿੰਦੇ ਤੰਬਾਕੂ ਵਰਤਣ ਵਾਲੇ ਦਾ 100 ਕੁਲ ਦਾ ਸਾਧ ਸੰਗਤ ਕੋਈ ਅੱਗਾ ਪਿਛਾ ਨਹੀਂ ਹੈ। ਜਗਤ ਜੂਠ ਮਹਾਰਾਜ ਨੇ ਆਖਿਆ ਚਾਰ ਬਜਰ ਕ੍ਰਿਆਤਾ ਵਿੱਚ ਆਉਂਦੀ ਹੈ। ਬਚਨ ਨੇ ਤਨਕ ਤੰਬਾਕੂ ਸੇਵਿਆ ਦੇਵ ਸੋ ਦੇਵ ਪਿਤਰ ਤਨ ਜਾਏ, ਪਾਣੀ ਤਾਂ ਕੇ ਹਾਥ ਕਾ ਮਦਰਾ ਸਮ ਹੋ ਜਾਏ। ਕਹਿੰਦੇ ਤੰਬਾਕੂ ਦੀ ਸੇਵਨ ਕਰਨ ਵਾਲੇ ਬੰਦੇ ਕੋਲੋਂ ਪਾਣੀ ਦਾ ਗਲਾਸ ਲੈ ਕੇ ਪੀ ਲੋ, ਸਮਝ ਲੋ ਸ਼ਰਾਬ ਦੇ ਬਰਾਬਰ ਹੈ। ਮਰਨੀ ਮਰਨ ਤੋਂ ਅੱਤ ਭਲਾ ਜਗਤ ਜੂਠ ਨਹਿ ਅੰਗ। ਜਗਤ ਜੂਠ ਤੰਬਾਕੂ ਨੂੰ ਮਹਾਰਾਜ ਨੇ ਆਖਿਆ। ਕਹਿੰਦੇ ਨੇ ਸ਼ਬਦ ਕੁਲ ਜਗਤ ਜੂਠ ਦਾ ਹੈ, ਨਿੰਦਾ ਦਾ ਹੈ ਅਨੇਕ। ਨਿੰਦਿਆ ਕਰਨ ਵਾਲੇ ਦੀ ਕਹਿੰਦੇ ਕੋਈ ਗਿਣਤੀ ਨਹੀਂ, ਉਪਰਿਆਂ ਦੀ ਤੇ 7 ਜਾਂ 100 ਗਿਣਤੀ ਆ ਗਈ। ਪਰ ਜਿਹੜਾ ਨਿੰਦਿਆ ਕਰਦਾ ਕਿਸੇ ਪੂਰਨ ਪੁਰਸ਼ ਦੀ, ਉਹਦਾ ਕਿੰਨਾ ਕੁ ਨੁਕਸਾਨ ਸਾਧ ਸੰਗਤ ਪਿੱਛੇ ਕੁਲਾਂ ਤੱਕ ਹੁੰਦਾ। ਮਹਾਰਾਜ ਕਹਿੰਦੇ ਕੋਈ ਗਿਣਤੀ ਨਹੀਂ ਜੇ ਹੈ। ਅਰ ਹੁੰਦਾ ਭਾਰ ਨਿੰਦਕ ਸਿਰ ਧਰਾ, ਮਹਾਰਾਜ ਕਹਿੰਦੇ ਪਤਾ ਹੀ ਨਹੀਂ ਕਿੰਨਾ ਕੁ ਭਾਰ ਆਪਣੇ ਸਿਰ ਤੇ ਰੱਖੀ ਜਾਂਦਾ ਨਿੰਦਕ। ਸੰਤਾਂ ਕੋ ਮਤ ਕੋਈ ਨਿੰਦੋ, ਸੰਤ ਰਾਮ ਹੈ ਏਕੋ। ਮੈਂ ਬੇਨਤੀ ਕਰ ਰਿਹਾ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਦੇ ਜੀਵਨ ਬਾਰੇ। ਨਾਰੰਗਵਾਲ ਪਿੰਡ ਹੈ ਸਾਧ ਸੰਗਤ ਲੁਧਿਆਣੇ ਜ਼ਿਲ੍ਹੇ ਵਿਚ। ਉਥੋਂ ਦੇ 2 ਭਰਾ ਨੇ, ਬਹੁਤ ਸ਼ਰਧਾਲੂ ਪਰਿਵਾਰ, ਸੰਤ ਗਿਆਨੀ ਕਰਤਾਰ ਸਿੰਘ ਜੀ ਦੇ ਸਾਧ ਸੰਗਤ ਸਮੇਂ ਤੋਂ ਜੁੜੇ ਨੇ ਜਥੇ ਦੇ ਨਾਲ, ਤੇ ਉਹਨਾਂ ਨੇ ਲੈ ਕੇ ਮਹਾਂਪੁਰਸ਼ਾਂ ਨੂੰ ਜਾਣਿਆ, ਜਿਨ੍ਹਾਂ ਵਿਚ ਇੱਕ ਦਾ ਨਾਮ ਹੈ ਦਲਜੀਤ ਸਿੰਘ। ਇੱਕ ਵਾਰ ਉਹਨਾਂ ਦੇ ਘਰੇ ਮਹਾਂਪੁਰਸ਼ ਗਏ ਜਥੇ ਦੇ ਸਿੰਘਾਂ ਸਮੇਤ, ਤੇ ਜਦੋਂ ਉਹਨਾਂ ਦੇ ਘਰੋਂ ਪ੍ਰਸ਼ਾਦਾ ਪਾਣੀ ਛਕ ਕੇ ਤੁਰਨ ਲੱਗੇ ਤੇ ਤੋਰਨ ਵਾਸਤੇ ਸਾਧ ਸੰਗਤ ਤੋਂ ਨਾਲ ਤੁਰ ਪਿਆ ਗੁਰਮੁਖ ਪਿਆਰਾ। ਨਾਲ ਨਾਲ ਸੰਤਾਂ ਦੇ ਤੁਰਿਆ ਆਉਂਦਾ ਤੇ ਬੇਨਤੀ ਕਰਦਾ, ਕਹਿੰਦਾ ਜੀ ਮਹਾਂਪੁਰਸ਼ ਕੁਝ ਕਿਰਪਾ ਕਰੋ। ਕਹਿੰਦੇ ਭਾਈ ਕਿਹੋ ਜੀ ਕਿਰਪਾ? ਕਹਿੰਦਾ ਜੀ ਜਿੱਦਾਂ ਦੀ ਤੁਹਾਨੂੰ ਆਨੰਦ ਆ ਰਿਹਾ ਬਾਣੀ ਵਿਚੋਂ ਨਾਮ ਵਿਚੋਂ ਰਾਸ, ਉਹ ਸਾਨੂੰ ਵੀ ਆਵੇ। ਕਹਿੰਦੇ ਵੀ ਕਿਰਪਾ ਹੀ ਆਇਆ, ਅੰਮ੍ਰਿਤ ਛਕਿਆ ਗੁਰੂ ਵਾਲਾ ਬਣਿਆ, ਨਿਤਨੇਮ ਕਰਿਆ ਕਰ। ਕਹਿੰਦਾ ਜੀ ਨਿਤਨੇਮ ਤੇ ਕਰੀ ਜਾਂਦਾ ਪਰ ਕੁਝ ਹੋਰ ਕਿਰਪਾ ਕਰੋ। ਉਹ ਕਹਿੰਦੇ ਕਿਰਪਾ ਹੀ ਆ ਕਲਗੀ ਧਰ ਪਾਤਸ਼ਾਹ ਦੀ, ਨਿਤਨੇਮ ਤੂੰ ਕਰਦਾ ਬਸ, ਕਿਰਪਾ ਹੀ ਕਿਰਪਾ, ਜਪੀ ਚੱਲ ਤਗੜਾ ਹੋ ਕੇ ਆਪੇ ਕਿਰਪਾ ਹੋ ਜਾਣੀ ਜਿਹੜੀ ਮੰਗਦਾ। ਕਹਿੰਦਾ ਨਹੀਂ ਜੀ ਐਂ ਗੱਲ ਟਾਲੋ ਨਾ, ਕੁਝ ਕਿਰਪਾ ਕਰੋ। ਜਦੋਂ ਪਿਆਰ ਵਿਚ ਆਣ ਕੇ ਤੀਸਰੀ ਵਾਰ ਆਖਿਆ ਤੇ ਸੰਤ ਗਿਆਨੀ ਕਰਤਾਰ ਸਿੰਘ ਨੇ ਆਖਿਆ ਚੰਗਾ ਨੇੜੇ ਹੋ। ਨਾਲ ਤੁਰਿਆ ਆਉਂਦਾ ਸੀ ਸਾਧ ਸਿੰਘ, ਦੋਵਾਂ ਮੋਢਿਆਂ ਤੋਂ ਫੜ ਲਿਆ ਤੇ ਕਹਿਣ ਲੱਗੇ ਕਹਿ ਵਾਹਿਗੁਰੂ। ਕਹਿੰਦਾ ਵਾਹਿਗੁਰੂ? ਕਹਿੰਦੇ ਕਹਿ ਵਾਹਿਗੁਰੂ, ਉਹਨੇ ਕਿਹਾ ਵਾਹਿਗੁਰੂ। ਜਦੋਂ ਤੀਸਰੀ ਵਾਰ ਆਖਿਆ ਕਹਿੰਦੇ ਕਹਿ ਵਾਹਿਗੁਰੂ, ਉਹਨੇ ਕਿਹਾ ਵਾਹਿਗੁਰੂ, ਤੇ ਸਾਧ ਸਿੰਘ ਸਾਰੇ ਸਰੀਰ ਚੋਂ ਵਾਹਿਗੁਰੂ ਵਾਹਿਗੁਰੂ ਚਲਾ। ਇਹ ਸੰਤਾਂ ਦੇ ਜੀਵਨ ਦੀ ਗੱਲ, ਆਪਣੀ ਕਮਾਈ ਕਿਸੇ ਦੂਸਰੇ ਨੂੰ ਦੇ ਦੇਣੀ। ਹਜ਼ੂਰ ਦਾ ਫਰਮਾਨ ਹੈ, ਸਾਧ ਕੇ ਸੰਗ ਨਹੀਂ ਕਛ ਘਾਲ, ਦਰਸ਼ਨ ਭੇਟ ਹੋਤ ਨਿਹਾਲ। ਕਹਿੰਦੇ ਸਾਧੂ ਦੀ ਸੰਗਤ ਕੀਤੀ ਹੋਵੇ, ਹੋਵੇ ਪੂਰਨ ਸਾਧੂ, 6 ਨਿਸ਼ਾਨੀਆਂ 5ਵੇਂ ਪਾਤਸ਼ਾਹ ਜੀ ਵਾਲੀਆਂ ਉੱਤੇ ਢੁਕਦੀਆਂ ਹੋਣ, ਕਹਿੰਦੇ ਉਹਦੇ ਨਾਲ ਰਹਿ ਕੇ ਘਾਲਣਾ ਘਾਲਣ ਦੀ ਲੋੜ ਨਹੀਂ। ਜਿੰਨਾ ਕੁ ਉਪਦੇਸ਼ ਕਲਗੀ ਧਰ ਪਾਤਸ਼ਾਹ ਜੀ ਨੇ ਕੀਤਾ ਭਾਈ, ਦੋਵੇਂ ਵੇਲੇ ਨਿਤਨੇਮ ਕਰੀ ਚਲੇ, 5 ਵਾਲੀਆਂ ਸਵੇਰੇ ਤੇ 2 ਸ਼ਾਮ ਨੂੰ, ਬਹੁਤੀ ਘਾਲਣਾ ਘਾਲਣ ਦੀ ਲੋੜ ਨਹੀਂ। ਜੇ ਸਾਧੂ ਦੀ ਸੰਗਤ ਕੀਤੀ ਹੈ, ਉਹਦੇ ਦਰਸ਼ਨ ਕੀਤੇ ਸਾਧ ਸੰਗਤ ਨਿਹਾਲ ਹੋ ਜਾਵੇਗਾ। ਰੱਬ ਦੀ ਤਾਂ ਗੱਲ ਹੀ ਕੀ ਕਰਨੀ, ਉਹ ਤਾਂ ਦੀਆਂ ਗੱਲਾਂ। ਕਹਿੰਦੇ ਨੇ ਰੱਬ ਦੇ ਪਿਆਰਿਆਂ ਵਿਚ ਸਤਿਗੁਰਾਂ ਨੇ ਇੰਨੀ ਕਿਰਪਾ ਕਰਕੇ ਇਹ ਸਾਧ ਸੰਗਤ ਸਮਰੱਥਾ ਬਖਸ਼ ਦਿੱਤੀ ਹੈ। ਜਿਨੀ ਨਾਮ ਧਿਆਇਆ ਗਏ ਮਸਕਤ ਘਾਲ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ। ਕਹਿੰਦੇ ਉਹਨਾਂ ਦੇ ਆਪਣੇ ਤਾਂ ਮੁੱਖ ਉਜਲੇ ਹੈ ਨ, ਉਹ ਜਦੋਂ ਪਰਲੋਕ ਨੂੰ ਜਾਣਗੇ ਉਹ ਤਾਂ ਆਪਣੀ ਇੱਜ਼ਤ ਆਪ ਨੂੰ ਪਾਤ ਦੇ ਸਹਿਤ ਜਾਣਗੇ ਹੀ ਜਾਣਗੇ। ਪਰ ਜਿਨ੍ਹਾਂ ਉੱਤੇ ਸਾਧ ਸੰਗਤ ਉਹਦੀ ਕਿਰਪਾ ਦ੍ਰਿਸ਼ਟੀ ਪੈ ਗਈ, ਉਹਨਾਂ ਦੀ ਵੀ ਜਮਾਂ ਤੋਂ ਛੁੱਟੀ ਪੈ ਲੈਣਗੇ, ਪੂਰੇ ਸਾਧੂ ਦੀ ਨਿਸ਼ਾਨੀ ਹੈ। ਮੰਤਰ ਰਾਮ ਰਾਮ ਨਾਮੰ ਧਿਆਨੰ ਸਰਵਤਰ ਪੂਰਨ ਹੈ। ਜਿਹਦੀ ਰਸਨਾ ਉੱਤੇ ਪ੍ਰਮਾਤਮਾ ਦਾ ਨਾਮ ਸਾਧ ਸੰਗਤ ਸ੍ਰੇਸ਼ਟ ਮੰਤਰ ਹਰ ਵੇਲੇ ਰਹਿੰਦਾ। ਮੰਤਰ ਬਾਰੇ ਵਾਲਾ ਕਈ ਵਾਰੀ ਆਪਾਂ ਨੂੰ ਭੁਲੇਖਾ ਲੱਗ ਜਾਂਦਾ, ਕਿਉਂਕਿ ਮੰਤਰ ਕਈ ਤਰ੍ਹਾਂ ਦੇ ਸਾਧ ਸੰਗਤ ਚੱਲ ਪਿਆ। ਕੋਈ ਕੰਨਾਂ ਵਿਚ ਮੰਤਰ ਦੇਣ ਲੱਗ ਪਿਆ, ਕੋਈ ਸਾਧ ਸੰਗਤ ਬੰਦ ਕਮਰੇ ਚ ਮੰਤਰ ਦਿੰਦਾ, ਕਿਸੇ ਦਾ 5 ਅੱਖਰਾਂ ਦਾ ਮੰਤਰ ਹੈ, ਕਿਸੇ ਦਾ 7 ਦਾ, ਕਿਸੇ ਨੇ 3 ਦਾ ਚਲਾ ਰਿਹਾ। ਇੱਕ ਪਿੱਛੇ ਜੇ ਚੱਲਿਆ ਸਾਧ ਸੰਗਤ, ਉਹ ਕਹਿੰਦਾ ਮੈਨੂੰ ਮੰਤਰ ਦੇਣ ਦੀ ਵੀ ਲੋੜ ਨਹੀਂ, ਬਸ ਤੁਸੀਂ ਆਣ ਕੇ ਮੇਰੇ ਕੋਲ ਬਹਿ ਜਾ ਕਰੋ, 40 ਦਿਨਾਂ ਚ ਤੁਹਾਡਾ 10ਵਾਂ ਦਵਾਰ ਖੋਲ ਦਿਆਂਗਾ। ਬਹੁਤ ਮੰਤਰ ਬਾਰੇ ਭੁਲੇਖਾ ਚੱਲ ਪਿਆ, ਪਰ ਮੰਤਰ ਸ੍ਰੇਸ਼ਟ ਸਾਧ ਸੰਗਤ ਉਹ ਹੈ ਜਿਹੜਾ ਸਾਰੇ ਮੰਤਰਾਂ ਦੀ ਮਾਂ ਹੋਵੇ, ਬੀਜ ਮੰਤਰ ਹੋਵੇ, ਮੁੱਢ ਮੰਤਰ ਹੋਵੇ, ਉਹਨੂੰ ਆਖੀਦਾ ਮੂਲ ਮੰਤਰ। ਤੇ ਮੂਲ ਮੰਤਰ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਸ੍ਰਿਸ਼ਟੀ ਨੂੰ ਦਿੱਤਾ। ਇਹਦੇ ਉੱਤੋਂ ਦੀ ਕੋਈ ਮੰਤਰ ਨਹੀਂ, ਸਾਰੇ ਮੰਤਰ ਇਹਦੇ ਵਿੱਚੋਂ ਹੀ ਨਿਕਲਦੇ ਆ, ਤੇ ਇਹਦੇ ਵਿੱਚ ਹੀ ਸਾਧ ਸੰਗਤ ਸਮਾ ਜਾਂਦੇ। ਮੂਲ ਮੰਤਰ ਕਹੀਦਾ ਹੀ ਤਾਂ, ਮੂਲ ਦਾ ਅਰਥ ਹੈ ਮੁੱਢ, ਮੁੱਢਲਾ ਮੰਤਰ ਜਿਹੜਾ ਪ੍ਰਮਾਤਮਾ ਦਾ, ਜਿਹੜਾ ਸਿੱਧਾ ਪ੍ਰਮਾਤਮਾ ਨਾਲ ਪਹੁੰਚਾਉਣ ਵਾਲਾ ਹੈ, ਉਹ ਸਾਧ ਸੰਗਤ ਮੂਲ ਮੰਤਰ ਹੈ। ਵਾਹਿਗੁਰੂ ਮੰਤਰ ਨੂੰ ਬੀਜ ਮੰਤਰ ਆਖੀਦਾ ਕਿਉਂਕਿ ਚਾਰ ਯੁੱਗਾਂ ਦੇ ਚਾਰਾਂ ਮੰਤਰਾਂ ਦਾ ਪਹਿਲਾ ਅੱਖਰ ਲੈ ਕੇ ਇਹ ਮੰਤਰ ਵਾਹਿਗੁਰੂ ਤਿਆਰ ਕੀਤਾ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਕਿਸੇ ਵੀ ਸਮੇਂ ਦੇ ਮੰਤਰ ਦੇ ਪਹਿਲੇ ਅੱਖਰ ਨੂੰ ਬੀਜ ਮੰਤਰ ਆਖੀਦਾ। ਇਹ ਵਾਹਿਗੁਰੂ ਮੰਤਰ ਦੇ ਚਾਰੋ ਹੀ ਅੱਖਰ ਸਾਰ ਸੰਗਤ ਬੀਜ ਮੰਤਰ ਨੇ ਕਿਉਂਕਿ ਚਾਰਾਂ ਯੁੱਗਾਂ ਦੇ ਚਾਰਾਂ ਮੰਤਰਾਂ ਦਾ ਇੱਕ ਇੱਕ ਅੱਖਰ ਲਾ ਕੇ ਵਾਹਿਗੁਰੂ ਸ਼ਬਦ ਸਾਰ ਸੰਗਤ ਸਿੱਧ ਕਰਕੇ ਸਾਨੂੰ ਦੇ ਦਿੱਤਾ ਹੈ। ਤੇ ਐਵੇਂ ਬੇਨਤੀ ਕਰਾਂ, ਤੁਸੀਂ ਸਮਝ ਲਓ ਵੀ ਵਾਹਿਗੁਰੂ ਮੰਤਰ ਦੀ ਵਿਆਖਿਆ ਮੂਲ ਮੰਤਰ ਹੈ ਨਾਨਕ ਹੋਸੀ ਪੀਤਾ ਕਰ, ਤੇ ਮੂਲ ਮੰਤਰ ਦੀ ਵਿਆਖਿਆ ਜਪਜੀ ਸਾਹਿਬ, ਤੇ ਜਪਜੀ ਸਾਹਿਬ ਦੀ ਵਿਆਖਿਆ ਸਾਰੀ ਗੁਰਬਾਣੀ। ਕਿਤਿਓ ਪੜ੍ਹ ਲਓ, ਕਿਤਿਓ ਸੁਣ ਲਓ, ਕੋਈ ਗਾਵੈ ਕੋਈ ਸੁਣੈ, ਕੋ ਸੁਣੈ ਕੋ ਕੁਚਰ ਸੁਣਾਵੈ, ਜਨਮ ਜਨਮ ਕੀ ਮਾਲ ਉਤਰੈ ਮਨ ਚਿੰਦਿਆ ਪਾਵੈ। ਮਹਾਰਾਜ ਕਹਿੰਦੇ ਕੋਈ ਗਾ ਲੈ, ਕੋਈ ਸੁਣ ਲੈ, ਕਿਤਿਓ ਗਾ ਲੈ, ਕਿਤਿਓ ਸੁਣ ਲੈ, ਇਸ ਵਹਿਮ ਚ ਪੈਣ ਦੀ ਲੋੜ ਨਹੀਂ ਜੀ। ਕਿਹੜਾ ਸ਼ਬਦ ਪੜ੍ਹੀਏ, ਕਿਹੜੇ ਸ਼ਬਦ ਦਾ ਜਾਪ ਕਰੀਏ, ਸਾਰੇ ਸ਼ਬਦ ਸਾਧ ਸੰਗਤ ਇੱਕੋ ਜਿਹੀ ਹੈ। ਇੱਕ ਓਂਕਾਰ ਤੋਂ ਲੈ ਕੇ 18-10 ਤੱਕ ਮਹਾਰਾਜ ਦੀ ਬਾਣੀ ਸਾਰੀ ਇੱਕੋ ਜੀ, ਤੇ ਇੱਕ ਇੱਕ ਲਗ ਮਾਤਰ ਸਾਧ ਸੰਗਤ ਗੁਰੂ ਸਮਾਨ ਹੈ, ਤੇ ਗੁਰੂ ਭਾਵਨਾ ਰੱਖ ਕੇ ਅਸੀਂ ਜਿੱਥੋਂ ਜਾਪ ਲਾਂਗੇ ਉਹ ਓਨਾ ਹੀ ਸਾਧ ਸੰਗਤ ਅਸਰ ਕਰੇਗੀ। ਉਹ ਮੰਤਰ ਮੰਤਰੰਗ ਰਾਮ ਰਾਮ ਨਾਮੰਗ ਧਿਆਨੰਗ ਸਰਵਤਰ ਪੂਰਨ ਹੈ, ਗਿਆਨੰਗ ਸਮ ਦੁੱਖ ਸੁਖੰਗ ਜੁਗਤ ਨਿਰਮਲ ਨਿਰਵੈਰਨ ਹੈ, ਦਯਾਲੰਗ ਸਰਵਤਰ ਜੀਆ ਪੰਚ ਦੋਖ ਵਿਵਰਜਿਤ ਹੈ। ਕਹਿੰਦੇ ਜੀਵਾਂ ਤੇ ਦਇਆ ਕਰਨੀ, ਇਹ ਵੀ ਵਿਸ਼ੇਸ਼ ਕਰਕੇ ਧਿਆਨ ਦੇਣ ਵਾਲੀ ਗੱਲ ਹੈ ਪਰ ਜੀਵਾਂ ਦੇ ਉੱਤੇ ਨਿਤਾਣਿਆ ਤੇ ਸਾਧ ਸੰਗਤ ਤਰਸ ਕਰਨਾ। ਕਹਿੰਦੇ ਇੱਕ ਮਾਈ ਸੀ ਬੰਬੇ ਰਹਿਣ ਵਾਲੀ, ਛੇਵੇਂ ਪਾਤਸ਼ਾਹ ਜੀ ਦੇ ਗੁਰ ਸਥਾਨ ਦੀ, ਛੇਵੇਂ ਪਾਤਸ਼ਾਹ ਜੀ ਦੀ ਯਾਦ ਵਿਚ ਉੱਥੇ ਸਾਧ ਸੰਗਤ ਗੁਰੂ ਘਰ ਬਣਿਆ ਸੀ, ਜਿਵੇਂ ਤੁਸੀਂ ਇਹ ਆਹ ਗੁਰਸਥਾਨ ਸੰਤ ਗਿਆਨੀ ਸੁੰਦਰ ਸਿੰਘ ਜੀ ਖਾਲਸਾ ਮਹਾਂਪੁਰਸ਼ ਬ੍ਰਹਮ ਗਿਆਨੀ ਤਾਤਵੇ ਤੇ ਭਿੰਡਰਾਂ ਵਾਲਿਆਂ ਨੂੰ ਸਮਰਪਿਤ ਕਰ ਦਿੱਤਾ। ਏਦਾਂ ਛੇਵੇਂ ਪਾਤਸ਼ਾਹ ਜੀ ਦੇ ਨਾਂ ਤੇ ਇੱਕ ਸਥਾਨ ਬਣਿਆ ਸੀ ਤੇ ਉਸ ਮਾਤਾ ਨੇ ਸਾਧ ਸੰਗਤ ਉਸ ਸਥਾਨ ਤੇ ਰੋਜ਼ ਆਣ ਕੇ ਸੇਵਾ ਕਰਨੀ, ਇਹ ਬੰਬੇ ਦੀ ਘਟਨਾ ਹੈ। ਤੇ ਉਹਦੇ ਨਾਲ ਇੱਕ ਬੀਬੀ ਨੇ ਆਣ ਕੇ ਰੋਜ਼ ਸੇਵਾ ਕਰਵਾਇਆ ਕਰਨੀ। ਜਦੋਂ ਕਿਤੇ ਅਗਰਾਹੀ ਦਾ ਜਾਂ ਕੋਈ ਹੋਰ ਸਮਾਂ ਆਉਣਾ ਤੇ ਉਸ ਮਾਤਾ ਦੇ ਨਾਲ ਉਸ ਬੀਬੀ ਨੇ ਸਹਾਇਤਾ ਕਰਨੀ ਤੇ ਮਾਤਾ ਦੇ ਉੱਤੇ ਕਿਰਪਾ ਕਰ ਦਿੱਤੀ, ਜਿਵੇਂ ਛੇਵੇਂ ਪਾਤਸ਼ਾਹ ਜੀ ਨੇ ਮਾਤਾ ਭਾਗ ਭਰੀ ਤੇ ਕੀਤੀ ਸੀ। ਉਹ ਵੀ ਛੇਵੇਂ ਪਾਤਸ਼ਾਹ ਦੇ ਦਰ ਘਰ ਦੀ ਸਾਧ ਸੰਗਤ ਸੇਵਾ ਕਰਦੀ ਆ ਤੇ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਸਦਕਾ ਸਾਧ ਸੰਗਤ ਉਹ ਦਿਵ ਦ੍ਰਿਸ਼ਟੀ ਵਾਲੀ ਬਣੀ। ਤੇ ਇੱਕ ਦਿਨ ਉਹ ਬੀਬੀ ਜਿਹੜੀ ਉਹਦੇ ਨਾਲ ਸਹਾਇਤਾ ਕਰਦੀ ਸੀ ਸੇਵਾ ਵਿਚ, ਉਹ ਮੱਥਾ ਟੇਕਣ ਵਾਸਤੇ ਤੁਰੀ ਆਉਂਦੀ ਆ ਤੇ ਉਹਦੇ ਪਿੱਛੇ ਮਾਤਾ ਨੇ ਵੇਖਿਆ ਵੀ ਇੱਕ ਕਾਲੇ ਰੰਗ ਵਾਲਾ, ਕਾਲੇ ਕੱਪੜਿਆਂ ਵਾਲਾ ਬੜਾ ਭਿਆਨਕ ਜਿਹਾ ਸਰੂਪ ਤੁਰਿਆ ਆਉਂਦਾ। ਤੇ ਮਾਤਾ ਨੇ ਉਹਨੂੰ ਉੱਥੋਂ ਪੁੱਛਿਆ, ਭਾਈ ਤੂੰ ਕੌਣ ਹੈ? ਉਹ ਕਹਿਣ ਲੱਗਾ, ਮਾਤਾ ਜੀ ਮੈਂ ਅਧਰੰਗ ਹਾਂ। ਤੇ ਕਹਿੰਦੇ ਬੀਬੀ ਦੇ ਪਿੱਛੇ ਤੁਰਿਆ ਆਉਣਾ? ਕਹਿੰਦਾ ਜੀ ਬਸ ਕਰਮਾਂ ਦੀ ਗਤੀ ਅਨੁਸਾਰ ਇਹਦਾ ਸਮਾਂ ਹੋਣ ਹੀ ਵਾਲਾ, ਇਹ ਮੱਥਾ ਟੇਕ ਕੇ ਬਾਹਰ ਆਵੇਗੀ ਤੇ ਮੈਂ ਇਹਨੂੰ ਲੱਗ ਜਾਵਾਂਗਾ, ਇਹਨੂੰ ਅਧਰੰਗ ਦਾ ਰੋਗ ਲੱਗੇਗਾ, ਉਹਦੇ ਨਾਲ ਇਹ ਮਰੇਗੀ। ਤੇ ਉਸ ਮਾਤਾ ਨੇ ਆਖਿਆ ਵੀ ਇਹਨੇ ਤੇ ਬੜੀ ਸੇਵਾ ਕੀਤੀ ਹੈ, ਇਹ ਤੇ ਸੇਵਾ ਕਰਦੀ ਮੇਰੇ ਨਾਲ, ਤੇ ਫਿਰ ਇਹ ਅਧਰੰਗ ਦੇ ਰੋਗ ਨਾਲ ਮਰ ਗਈ ਤੇ ਬਾਕੀ ਸੇਵਾ ਕੌਣ ਕਰੇਗਾ? ਫਿਰ ਲੋਕਾਂ ਦਾ ਤੇ ਨਿਸ਼ਚੈ ਰੱਬ ਤੋਂ ਉੱਠ ਜਾਵੇਗਾ। ਛੇਵੇਂ ਪਾਤਸ਼ਾਹ ਦੇ ਚਰਨਾਂ ਚ ਅਰਦਾਸ ਕੀਤੀ, ਮਹਾਰਾਜ ਸੱਚੇ ਪਾਤਸ਼ਾਹ ਤੁਸੀਂ ਇਹਨੂੰ ਇਸ ਰੋਗ ਤੋਂ ਬਚਾਓ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਾਧ ਸੰਗਤ ਕਿਰਪਾ ਕੀਤੀ ਕਿਉਂਕਿ ਅੰਦਰ ਗਿਆਨ ਸੀ, ਚਾਨਣ ਸੀ, ਤੇ ਉਹ ਮਾਤਾ ਜਾਣ ਗਈ ਵੀ ਇਹ ਰੋਗ ਇਹਨੂੰ ਕਿਹੜੇ ਕਰਮ ਦਾ ਕਰਕੇ ਲੱਗਣ ਲੱਗਾ। ਤੇ ਮਹਾਰਾਜ ਨੇ ਆਖਿਆ ਵੀ ਮਾਤਾ ਜੀ ਇਹਦੇ ਕੀਤੇ ਕਰਮਾਂ ਦਾ ਫਲ ਹੈ, ਦੁੱਖ ਸੁੱਖ ਪੂਰਵ ਜਨਮ ਕੇ ਕੀਏ ਸੋ ਜਾਣਿਆ ਜਿਨ ਦਾਤਾ ਦੀਏ, ਕਿਸ ਕਾ ਦੋਸ ਦੇਹ ਤੂੰ ਪ੍ਰਾਣੀ ਸਭ ਆਪਣਾ ਕੀਆ ਕਰਾਰਾ ਹੈ। ਮਹਾਰਾਜ ਕਹਿੰਦੇ ਸਾਰਿਆਂ ਦੇ ਆਪਣੇ ਕਰਮਾਂ ਦਾ ਹੀ ਫਲ ਹੈ, ਮਾਤਾ ਜੀ ਇਹਨੂੰ ਲੱਗਣਾ ਇਹਦੇ ਆਪਣੇ ਕਰਮ ਨੇ। ਮਹਾਰਾਜ ਕਿਹੋ ਜਿਹਾ ਕੋਈ ਭੈੜਾ ਕਰਮ ਹੋ ਗਿਆ? ਉਹ ਕਿਹੜਾ ਕਰਮ ਹੈ ਜਿਹਦੇ ਕਰਕੇ ਅਧਰੰਗ ਦਾ ਰੋਗ ਲੱਗ ਕੇ ਇਹਦੀ ਮੌਤ ਹੋਵੇਗੀ? ਮਹਾਰਾਜ ਕਹਿਣ ਲੱਗੇ ਇਹਨੂੰ ਪੁੱਛ ਲੈ ਭਾਈ ਇਹਨੇ ਕਿੰਨੇ ਨਿਤਾਣੇ ਜੀਵਾਂ ਦਾ ਘਾਤ ਕੀਤਾ ਸਿਰਫ ਆਪਣੀ ਰਸਨਾ ਦੇ ਸਵਾਦ ਬਦਲੇ। ਉਹ ਇਹਦਾ ਕਰਮਾਂ ਦਾ ਜਿਹੜਾ ਫਲ ਸੀ ਕਾਲੇ ਭੁੱਖ ਹਨੇਰੇ ਦੀ ਤਰ੍ਹਾਂ ਇਹਦੇ ਪਿੱਛੇ ਲੱਗ ਗਿਆ ਤੇ ਹੁਣ ਉਹਦੇ ਕਰਕੇ ਇਹਨੂੰ ਰੋਗ ਲੱਗਣਾ। ਮਹਾਰਾਜ ਤੁਸੀਂ ਕਿਰਪਾ ਕਰੋ, ਇਹਨੇ ਤੇ ਸੇਵਾ ਕੀਤੀ ਤੁਹਾਡੇ ਦਰ ਘਰ ਦੀ, ਪਹਿਲਾਂ ਹੀ ਸੇਵਾ ਵਾਸਤੇ ਕੋਈ ਨੀ ਤੁਰਦਾ, ਜੇ ਇਹਨੂੰ ਵੀ ਅਧਰੰਗ ਹੋ ਗਿਆ ਮਹਾਰਾਜ ਫਿਰ ਤੇ ਸੇਵਾ ਵਾਸਤੇ ਆਵੇਗਾ ਹੀ ਕੋਈ ਨੀ, ਮੇਰੀ ਬੇਨਤੀ ਕਿਰਪਾ ਕਰੋ। ਤੇ ਸਾਧ ਸੰਗਤ ਜਦੋਂ ਰੱਬ ਦੇ ਪਿਆਰੇ ਰੱਬ ਨੂੰ ਕੋਈ ਬੇਨਤੀ ਕਰਨ ਕਹਿੰਦੇ ਨੇ, ਜੋ ਜੋ ਚਿਤ ਹੈ ਭਗਤ ਜਨ ਸੋ ਦੇਤਾ ਮਾਨ। ਰੱਬ ਦੇ ਪਿਆਰੇ ਕੋਈ ਬੇਨਤੀ ਕਰ ਦਿੱਤੀ ਉਹਨੂੰ ਮੰਨਣੀ ਪੈਂਦੀ ਹੈ। ਮੇਰੀ ਬਾਂਧੀ ਭਗਤ ਛਡਾਵੈ, ਬਾਂਧਿਆ ਭਗਤ ਨਾ ਛੂਟੈ ਮੋਹੇ, ਏਕ ਸਮੈਂ ਮੋਕੋ ਕਹ ਬਾਂਧਿਆ ਤੋ ਫੁਨ ਮੋਪੈ ਜਵਾਬ ਨਾ ਹੋਏ। ਮਹਾਰਾਜ ਕਹਿੰਦੇ ਨੇ ਮੇਰੀ ਬਾਂਧੀ ਨੂੰ ਤੇ ਭਗਤ ਛਡਾ ਸਕਦਾ ਹੈ, ਤੇ ਭਗਤ ਨੂੰ ਕਿਸੇ ਨੇ ਬੰਨ ਦਿੱਤਾ ਤੇ ਅਕਾਲ ਪੁਰਖ ਵਾਹਿਗੁਰੂ ਕਹਿੰਦੇ ਮੇਰੇ ਵੱਸ ਦੀ ਗੱਲ ਨੀ ਜੇ ਫਿਰ ਮੈਂ ਛਡਾ ਸਕਾਂ। ਇਹੋ ਜਿਹਾ ਵੀ ਸਮਾਂ ਆ ਜਾਵੇ ਕਿ ਮੈਨੂੰ ਵੀ ਪ੍ਰੇਮ ਰੂਪ ਰੱਸੀ ਵਿਚ ਭਗਤ ਬੰਨ ਲੈਣ ਤੇ ਮੇਰੇ ਕੋਲੇ ਕੋਈ ਜਵਾਬ ਨੀ ਹੈ। ਪੰਜਵੇਂ ਪਾਤਸ਼ਾਹ ਜੀ ਨੇ ਕਰਕੇ ਵਿਖਾਲ ਦਿੱਤੀਆਂ ਸਾਡੇ ਪੰਕਤੀਆਂ ਸਫਲੀਆਂ। ਲਾਹੌਰ ਦੇ ਰਹਿਣ ਵਾਲਾ ਸੀ ਬੁੱਧੂ ਸ਼ਾਹ ਜਿਹਨੇ ਕਰਜ਼ਾ ਚੁੱਕੇ ਸਾਧ ਸੰਗਤ ਆਵਾ ਪਕਾਇਆ ਸੀ ਤੇ ਮੁੜ ਕੇ ਪੰਜਵੇਂ ਪਾਤਸ਼ਾਹ ਜੀ ਦੇ ਚਰਨਾਂ ਚ ਆਪਣੀ ਘਰਵਾਲੀ ਦੇ ਕਹਿਣ ਤੇ, ਕਿਉਂਕਿ ਚੰਗੇ ਸੁਭਾਅ ਦੀ ਸੀ ਨੇਕ, ਉਹਨੇ ਆਖਿਆ ਸੀ ਭਲਿਆ ਲੋਕਾ ਪੰਜਵੇਂ ਪਾਤਸ਼ਾਹ ਨੂੰ ਬੇਨਤੀ ਕਰ ਜਿੰਨਾ ਕਰਜ਼ਾ ਚੁੱਕੇ ਲਾਤਾ ਹੀ ਆਵੇ, ਤੇ ਜੇ ਇਹ ਸਫਲਾ ਨਾ ਹੋਇਆ ਤੇ ਸਾਰੀ ਉਮਰ ਕਰਜ਼ਾ ਨਹੀਂ ਉਤਰਨਾ। ਹੁਣ ਹਜ਼ੂਰ ਨੂੰ ਜਾ ਕੇ ਬੇਨਤੀ ਕਰ ਲਾ ਵੀ ਆਵਾ ਪੱਕਾ ਨਿਕਲ ਆਵੇ ਤਾਂ ਆਪਣਾ ਕਰਜ਼ਾ ਲੱਥੇਗਾ ਤੇ ਕਰਜ਼ਾ ਲਾਉਣ ਤੋਂ ਬਾਅਦ ਕੁਝ ਮਾਇਆ ਵੀ ਹੱਥ ਚ ਆਵੇਗੀ। ਆਣ ਕੇ ਅੰਮ੍ਰਿਤਸਰ ਬੇਨਤੀ ਕੀਤੀ ਤੇ ਪੰਜਵੇਂ ਪਾਤਸ਼ਾਹ ਨੇ ਆਖਿਆ ਸੀ ਭਾਈ ਸੰਗਤਾਂ ਨੂੰ ਗੁਰੂ ਕੀ ਪਿਆਰੀਆਂ ਸੰਗਤਾਂ ਨੂੰ ਆਪਣੇ ਘਰੇ ਲਿਜਾ ਕੇ ਪ੍ਰਸ਼ਾਦਾ ਛਕਾ ਉਹ ਸੰਗਤ ਅਰਦਾਸ ਕਰਦੇ ਕਿ ਭਾਈ ਬੁੱਧੂ ਤੇਰਾ ਆਵਾ ਪੱਕਾ ਹੀ ਨਿਕਲੇਗਾ ਤੇ ਆਪਾਂ ਸਾਰੇ ਇਤਿਹਾਸ ਤੋਂ ਸਾਧ ਸੰਗਤ ਜਾਣੂ ਲਾਹੌਰ ਵਿੱਚੋਂ ਸਾਰੀਆਂ ਸੰਗਤਾਂ ਇਕੱਤਰ ਕਰਕੇ ਭਾਈ ਬੁੱਧੂ ਨੇ ਪ੍ਰੇਮੀ ਸੀ ਗੁਰੂ ਘਰ ਦਾ ਸਾਰੀਆਂ ਸੰਗਤਾਂ ਨੂੰ ਪ੍ਰਸ਼ਾਦਾ ਛਕਾਇਆ ਜਦੋਂ ਪ੍ਰਸ਼ਾਦੇ ਦੀ ਸਮਾਪਤੀ ਹੋਣ ਲੱਗੀ ਸੀ ਤੇ ਸਾਧ ਸੰਗਤ ਉਸ ਵੇਲੇ ਗੁਰੂ ਕਾ ਪਿਆਰਾ ਇੱਕ ਸਿੱਖ ਆ ਗਿਆ ਦਰਵਾਜੇ ਤੇ ਕਹਿਣ ਲੱਗਾ ਵੀ ਮੈਨੂੰ ਤੇ ਹੁਣ ਪਤਾ ਲੱਗਾ ਤੇਰੇ ਘਰੇ ਸੰਗਤ ਹੋ ਰਹੀ ਅੱਜ ਮੈਂ ਵੀ ਪ੍ਰਸ਼ਾਦਾ ਛਕਣਾ ਤੇ ਭਾਈ ਬੁੱਧੂ ਨੇ ਆਖਿਆ ਤੂੰ ਹੁਣ ਭਾਈ ਵਿੱਚ ਵਿਘਨ ਨਾ ਪਾ ਹੁਣ ਹੱਥ ਧਵਾ ਦਿੱਤੇ ਤੇ ਅਰਦਾਸ ਹੋਣ ਲੱਗੀ ਪਹਿਲਾਂ ਮੇਰੇ ਆਵੇਗੀ ਅਰਦਾਸ ਹੋ ਲੈਣ ਦੇ ਫਿਰ ਪ੍ਰਸ਼ਾਦਾ ਛਕਾਵਾਂਗਾ ਉਹ ਕਹਿਣ ਲੱਗਾ ਮੈਨੂੰ ਭੁੱਖ ਬੜੀ ਲੱਗੀ ਹੈ ਤੇ ਅਰਦਾਸ ਹੁੰਦਿਆਂ ਤੇ ਟਾਈਮ ਲੱਗਣਾ ਤੇ ਮੈਨੂੰ ਤੂੰ ਐਂ ਕਰ ਇੱਕ ਪ੍ਰਸ਼ਾਦਾ ਦੇ ਦੇ ਦਾਲ ਪਾ ਕੇ ਬਸ ਮੈਂ ਪਾਸੇ ਬਹਿ ਕੇ ਛਕ ਲੈਣਾ ਉਹ ਕਹਿੰਦਾ ਹੁਣ ਤੂੰ ਮੈਨੂੰ ਬਿਲਕੁਲ ਬੁਲਾ ਨਾ ਪਹਿਲਾਂ ਅਰਦਾਸ ਹੋ ਲੈਣ ਦੇ ਉਹਨੇ ਆਖਿਆ ਐਂ ਗੱਲ ਕਰ ਵੀ ਚੱਲ ਇੱਕ ਪ੍ਰਸ਼ਾਦੇ ਤੇ ਦਾਲ ਪਾ ਕੇ ਬਾਹਰ ਹੀ ਦਰਵਾਜੇ ਚ ਲਿਆ ਦੇ ਮੈਂ ਇੱਥੋਂ ਖਾ ਕੇ ਮੁੜ ਜਾਣਾ ਭਾਈ ਬੁੱਧੂ ਮੰਨਿਆ ਨਾ ਜਿਸ ਵੇਲੇ ਸਾਧ ਸੰਗਤਾਂ ਅੰਦਰ ਅਰਦਾਸ ਹੋਈ ਮਹਾਰਾਜ ਪੰਜਵੇਂ ਪਾਤਸ਼ਾਹ ਕਿਰਪਾ ਕਰੋ ਤੁਹਾਡੇ ਸਿੱਖ ਨੇ ਤੁਹਾਡੀਆਂ ਸੰਗਤਾਂ ਨੂੰ ਪ੍ਰਸ਼ਾਦਾ ਛਕਾਇਆ ਤੇ ਮਨ ਦੀ ਤਮੰਨਾ ਕਿ ਇਹਦਾ ਆਵਾ ਪੱਕਾ ਨਿਕਲੇ ਤੇ ਸਾਧ ਸੰਗਤ ਜਦੋਂ ਸੰਗਤ ਨੇ ਆਖਿਆ ਪੱਕਾ ਨਿਕਲੇ ਤੇ ਇੱਧਰ ਉਹਨੇ ਦਰਵਾਜੇ ਖੜੇ ਨੇ ਕਿਹਾ ਤਾਂ ਵੀ ਕਿੱਦਾਂ ਪੱਕਾ ਨਿਕਲੇਗਾ ਇਹ ਤੇ ਕੱਚਾ ਹੀ ਰਹਿਣਾ ਸਾਧ ਸੰਗਤ ਜਦੋਂ ਮੁੜ ਕੇ ਉਹਨੇ ਖੋਲਿਆ ਆਵਾ ਜਦੋਂ ਆ ਕੇ ਮੱਠੀ ਪਈ ਆਵਾ ਖੋਲ ਕੇ ਤਿੰਨ ਇੱਟਾਂ ਬਾਹਰ ਕੱਢੀਆਂ ਇਤਿਹਾਸ ਕਹਿੰਦਾ ਜਦੋਂ ਪਹਿਲੀ ਕੱਢੀ ਤੇ ਪਿੱਲੀ ਜਦੋਂ ਦੂਜੀ ਕੱਢੀ ਤੇ ਮੱਥਾ ਫੜ ਕੇ ਬਹਿ ਗਿਆ ਫਿਰ ਤੀਜੀ ਕੱਢੀ ਹੌਸਲੇ ਨਾਲ ਖੌੜੇ ਅੱਗੇ ਆ ਕੇ ਸੇਕ ਦਿੱਤਾ ਹੋਵੇ ਜਦੋਂ ਤੀਜੀ ਵੀ ਕੱਚੀ ਤੇ ਝੂਲਦਾ ਹੋਇਆ ਆਪਣੇ ਘਰੇ ਆ ਗਿਆ ਘਰ ਵਾਲੀ ਨੂੰ ਕਹਿਣ ਲੱਗਾ ਵੀ ਆਪਾਂ ਨੂੰ ਤੇ ਹੁਣ ਲਾਹੌਰ ਛੱਡ ਕੇ ਭੱਜਣਾ ਪਏਗਾ ਲੋਕਾਂ ਦੇ ਪੈਸੇ ਕਿੱਥੋਂ ਲਾਉਣੇ ਆਵਾ ਕੱਚਾ ਨਿਕਲਾਇਆ ਉਹ ਕਹਿੰਦੀ ਮੈਂ ਮੰਨ ਨਹੀਂ ਸਕਦੀ ਪੰਜਵੇਂ ਪਾਤਸ਼ਾਹ ਨੇ ਆਖਿਆ ਹੋਵੇ ਸੰਗਤ ਨੂੰ ਪ੍ਰਸ਼ਾਦਾ ਛਕਾਈ ਸੰਗਤ ਅਰਦਾਸ ਕਰੇ ਤੇ ਆਵਾ ਪੱਕਾ ਨਿਕਲੇ ਤੇ ਕੱਚਾ ਨਿਕਲਾਵੇ ਹੋ ਨਹੀਂ ਸਕਦਾ ਉਹ ਕਹਿੰਦਾ ਹੋ ਗਿਆ ਆ ਤਿੰਨੇ ਇੱਟਾਂ ਵੇਖ ਲੈ ਕੱਚੀਆਂ ਤੇ ਹੁਣ ਕਿੱਧਰ ਨੂੰ ਜਾਵਾਂਗੇ ਉਹ ਕਹਿੰਦੀ ਤੂੰ ਦਿਲ ਨਾ ਛੱਡ ਉਹ ਬੜੇ ਸਮਰੱਥ ਹੈ ਫਿਰ ਇੱਕ ਵਾਰੀ ਪੈਂਡਾ ਕਰ ਚੱਲ ਅੰਮ੍ਰਿਤਸਰ ਜਾ ਕੇ ਮਹਾਰਾਜ ਨੂੰ ਬੇਨਤੀ ਕਰ ਸੱਚੇ ਪਾਤਸ਼ਾਹ ਨੂੰ ਬੇਨਤੀ ਕਰੇਗਾ ਜ਼ਰੂਰ ਹੱਲ ਨਿਕਲ ਆਵੇਗਾ ਆਇਆ ਅੰਮ੍ਰਿਤਸਰ ਆਣ ਕੇ ਬੇਨਤੀ ਕੀਤੀ ਮਹਾਰਾਜ ਤੁਸੀਂ ਵਚਨ ਕੀਤਾ ਸੀ ਆਵਾ ਪੱਕਾ ਨਿਕਲੇਗਾ ਮਹਾਰਾਜ ਮੈਂ ਕਿੱਧਰ ਨੂੰ ਜਾਵਾਂ ਮੈਂ ਤਾਂ ਸਾਰੀ ਉਮਰ ਕਰਜ਼ਾ ਲਾਉਂਦਾ ਮਰ ਜਾਗਾ ਆਵਾ ਤੇ ਕੱਚਾ ਨਿਕਲ ਆਇਆ ਮਹਾਰਾਜ ਕਹਿੰਦੇ ਭਾਈ ਤੈਨੂੰ ਆਖਿਆ ਸੀ ਭਾਈ ਬੁੱਧੂ ਸੰਗਤਾਂ ਨੂੰ ਪ੍ਰਸ਼ਾਦਾ ਛਕਾਇਆ ਛਕਾਇਆ ਸੀ ਕਹਿੰਦਾ ਮਹਾਰਾਜ ਸਾਰਿਆਂ ਨੂੰ ਛਕਾਇਆ ਫਿਰ ਸੰਗਤ ਨੇ ਅਰਦਾਸ ਕੀਤੀ ਕਹਿੰਦਾ ਜੀ ਕੀਤੀ ਮਹਾਰਾਜ ਕਹਿੰਦੇ ਕੋਈ ਸਿੱਖ ਰਹਿ ਗਿਆ ਹੋਵੇ ਪ੍ਰਸ਼ਾਦੇ ਵਾਲਾ ਕਹਿੰਦਾ ਮਹਾਰਾਜ ਰਹਿ ਤਾਂ ਉਦਾਂ ਕੋਈ ਨੀ ਗਿਆ ਹਾਂ ਇੱਕ ਸਿੱਖ ਆ ਵੀ ਲੇਟ ਆਇਆ ਸੀ ਉਹਨੂੰ ਨੀ ਮੈਂ ਪ੍ਰਸ਼ਾਦਾ ਛਕਾਇਆ ਮਹਾਰਾਜ ਕਹਿੰਦੇ ਉਹਨੇ ਕੀ ਆਖਿਆ ਦੱਸਿਆ ਜੀ ਉਹ ਕਹਿੰਦਾ ਸੀ ਇੱਕ ਪ੍ਰਸ਼ਾਦੇ ਤੇ ਦਾਲ ਪਾ ਕੇ ਦਰਵਾਜੇ ਜੀ ਫੜਾ ਦੇ ਮੈਂ ਇੱਥੋਂ ਹੀ ਖਾ ਕੇ ਮੁੜ ਜਾਂਦਾ ਭੁੱਖ ਬੜੀ ਲੱਗੀ ਆ ਮਹਾਰਾਜ ਮੈਂ ਉਹਨੂੰ ਆਖਿਆ ਪਹਿਲਾਂ ਅਰਦਾਸ ਹੋ ਲੈਣ ਦੇ ਵਿਘਨ ਨਾ ਪਾ ਬਾਅਦ ਚ ਦੇਵਾਂਗਾ ਮਹਾਰਾਜ ਜਿਸ ਵੇਲੇ ਅਰਦਾਸ ਹੋਈ ਉਹਨੇ ਆਹ ਬਚਨ ਕੀਤਾ ਸੀ ਸੱਚੇ ਪਾਤਸ਼ਾਹ ਕਹਿੰਦੇ ਬਸ ਫਿਰ ਉਹਦੀ ਰਸਨਾ ਤੇ ਅਸੀਂ ਆਪ ਬੈਠੇ ਸਾਂ ਤੇ ਸਿੱਖ ਦਾ ਅਸੀਂ ਵਚਨ ਨਹੀਂ ਮੋੜ ਸਕਦੇ ਮਹਾਰਾਜ ਕਿੱਥੇ ਸਿੱਖ ਕਿੱਥੇ ਤੁਸੀਂ ਤੁਸੀਂ ਕਹਿੰਦੇ ਜੇ ਪੱਕਾ ਨਿਕਲੇ ਤੇ ਸਿੱਖ ਕਹਿੰਦਾ ਕੱਚਾ ਸਿੱਖ ਵੱਡਾ ਕਿ ਤੁਸੀਂ ਮਹਾਰਾਜ ਕਹਿੰਦੇ ਨੇ ਮੇਰੀ ਬਾਂਧੀ ਭਗਤ ਛਡਾਵਾ ਬੰਧ ਹੈ ਭਗਤ ਨਾ ਛੁੱਟੈ ਮੋਹ ਮਹਾਰਾਜ ਕਹਿੰਦੇ ਭਾਈ ਭਗਤਾਂ ਦੀ ਰਸਨਾ ਤੇ ਅਸੀਂ ਆਪ ਹੀ ਬੈਠੇ ਆਪਣੇ ਵਚਨ ਨੂੰ ਤਾਂ ਅਸੀਂ ਮੋੜ ਲਵਾਂਗੇ ਪਰ ਆਪਣੇ ਪਿਆਰੇ ਦੇ ਵਚਨ ਨੂੰ ਅਸੀਂ ਵਰਤ ਨਹੀਂ ਜਾਣ ਦੇਣਾ ਤੇ ਮਹਾਰਾਜ ਫਿਰ ਮੈਂ ਜਿਹੜਾ ਸੰਗਤਾਂ ਨੂੰ ਪ੍ਰਸ਼ਾਦਾ ਛਕਾਇਆ ਉਹ ਕਿੱਥੇ ਜਾਊ ਮਹਾਰਾਜ ਪੰਜਵੇਂ ਪਾਤਸ਼ਾਹ ਕਹਿੰਦੇ ਭਾਈ ਬੁੱਧੂ ਖਾਲੀ ਉਹ ਵੀ ਨਹੀਂ ਜਾਂਦਾ ਜੇ ਤੂੰ ਗੁਰੂ ਕੇ ਸਿੱਖਾਂ ਦੇ ਚਰਨ ਪਵਾਏ ਘਰ ਤੇ ਖਾਲੀ ਉਹ ਵੀ ਨਹੀਂ ਜਾਣਗੇ ਹੁਣ ਸਿੱਖ ਨੇ ਕਹਿ ਤਾਂ ਕੱਚਾ ਆਵਾ ਤੇ ਕੱਚਾ ਹੀ ਰਹੂਗਾ ਪਰ ਵਿਗ ਪੱਕਿਆਂ ਦੇ ਭਾਅ ਜਾਵੇਗਾ ਤੇ ਆਪਾਂ ਨੂੰ ਪਤਾ ਸਾਧ ਸੰਗਤ ਕਿਲੇ ਦੀ ਕੰਧ ਵੇਖ ਪਈ ਤੇ ਉਹ ਬੁੱਧੂ ਸ਼ਾਹ ਦੀਆਂ ਇੱਟਾਂ ਪੱਕਿਆਂ ਦੇ ਭਾਅ ਵੇਖੀਆਂ ਸਨ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਇਹ ਸਾਧ ਸੰਗਤ ਵਚਨ ਤੇ ਫਰਮਾਨ ਸੰਤਾਂ ਦੀ ਨਿਸ਼ਾਨੀ ਮੰਤਰੰ ਰਾਮ ਰਾਮ ਨਾਮੰ ਧਿਆਨੰ ਸਰਵਤਰ ਪੂਰਨ ਹੈ ਗਿਆਨ ਸਮ ਦੁੱਖ ਸੁਖੰ ਜੁਗਤ ਨਿਰਮੰਦਰ ਵੈਰਣ ਹੈ ਦਯਾਲੰ ਸਰਵਤਰ ਜੀਆ ਪੰਚ ਦੋਖ ਵਿਵਰਜਿਤ ਹੈ ਭੋਜਨੰ ਗੋਪਾਲ ਕੀਰਤਨੰ ਅਲਪ ਮਾਇਆ ਜਲ ਕਮਲ ਰਹਿਤ ਹੈ ਉਪਦੇਸ਼ੰ ਸਮ ਮਿੱਤਰ ਸਤਰ ਹੈ ਭਗਵੰਤ ਭਗਤ ਭਾਵਨੀ ਪਰ ਨਿੰਦਾ ਹੈ ਸਰੋ ਸਰਵਣ ਆਪ ਤਿਆਗ ਸਗਲ ਰੇਣਕ ਹੈ ਹਰ ਲਖਣ ਪੂਰਨ ਪੁਰਖ ਹੈ ਨਾਨਕ ਨਾਮ ਸਾਧ ਸਵਜਨ ਹੈ ਮਹਾਰਾਜ ਪੰਜਵੇਂ ਪਾਤਸ਼ਾਹ ਕਹਿੰਦੇ ਵੀ ਆ ਛੇ ਨਿਸ਼ਾਨੀਆਂ ਜੇ ਜਿਹਦੇ ਉੱਤੇ ਤੇ ਇਹ ਢੁਕਦੀਆਂ ਹੋਣ ਜਿਨ੍ਹਾਂ ਸਾਸ ਗਰਾਸ ਨਾਲ ਵਿਸਰਿਆ ਹਰ ਨਾਮਾ ਮਨ ਮੰਤਰ ਧਨ ਸੇ ਸਹੀ ਨਾਨਕਾ ਪੂਰਨ ਸੋਈ ਸੰਤ ਕਹਿੰਦੇ ਜਿਹੜਾ ਇਹੋ ਜਿਹਾ ਸੰਤ ਹੈ ਉਹਦੀ ਤੇ ਨਿੰਦਿਆ ਕਦੇ ਨੀ ਕਰਨੀ ਰਾਗੀ ਸਿੰਘ ਸੁਣਾਉਂਦੇ ਸੀ ਤੇ ਪਰ ਜਿਹਦੇ ਉੱਤੇ ਨਿਸ਼ਾਨੀਆਂ ਨੀ ਢੁਕਦੀਆਂ ਸਿਰਫ ਬਾਰਾਂ ਸੰਤਾਂ ਵਾਲਾ ਪਾਈ ਫਿਰਦਾ ਉਹਦੇ ਬਾਰੇ ਵਿਚਾਰ ਸਾਧ ਸੰਗਤ ਤੁਸੀਂ ਆਪ ਕਰ ਲੈਣੀ ਹੈ ਪਰ ਜੇ ਮੈਂ ਆਪਣੀ ਕੁਛ ਬੁੱਧੀ ਅਨੁਸਾਰ ਤੁਹਾਡੇ ਨਾਲ ਵਿਚਾਰ ਸਾਂਝਾ ਕਰਦਾ ਕਿ ਜੇ ਕਿਸੇ ਨੇ ਬਾਣਾ ਵੀ ਪਾਇਆ ਤੇ ਉਹ ਕੋਈ ਕਰਹਿਤ ਨੀ ਕਰਦਾ ਕੋਈ ਗਲਤੀ ਨੀ ਕਰਦਾ ਨਿੰਦਿਆ ਸਾਨੂੰ ਤਾਂ ਵੀ ਨੀ ਕਰਨੀ ਚਾਹੀਦੀ ਹਾਂ ਬਾਣੇ ਨੂੰ ਲਾਜ ਲਾਉਂਦਾ ਤੇ ਫਿਰ ਗੱਲ ਵੱਖਰੀ ਹੈ ਪਰ ਜੇ ਬਾਣਾ ਸੰਤਾਂ ਵਾਲਾ ਉਹਨੇ ਪਾ ਲਿਆ ਤੇ ਉਂਜ ਕੋਈ ਸਾਧ ਸੰਗਤ ਉਪੱਦਰ ਨਹੀਂ ਕਰਦਾ ਤੇ ਉਹਦੀ ਮਰਜ਼ੀ ਹੈ ਪਾਈ ਫਿਰੇ ਪ੍ਰਚਾਰ ਹੀ ਕਰੂਗਾ ਨਿੰਦਿਆ ਤਾਂ ਨੀ ਕਰਨੀ ਬਣਦੀ ਸਾਨੂੰ ਤੇ ਜਿਹੜਾ ਪੂਰਾ ਹੈ ਜਿਹਦੇ ਉੱਤੇ ਸਾਰੀਆਂ ਨਿਸ਼ਾਨੀਆਂ ਢੁਕਦੀਆਂ ਉਹਦੀ ਨਿੰਦਿਆ ਸਾਧ ਸੰਗਤ ਨਰਕਾਂ ਦਾ ਦਰਵਾਜ਼ਾ ਖੋਲ ਦੇਵੇਗੀ ਸਾਧੂ ਸੱਚੇ ਪਾਤਸ਼ਾਹ ਕਿਰਪਾ ਕਰਨ ਹੈ ਤਾਂ ਸਾਧ ਸੰਗਤ ਸਾਧੂ ਬਿਰਲੇ। ਥੋੜੇ ਦਿਨ ਪਹਿਲਾਂ ਬਾਬਾ ਜੀ ਨੇ ਬਚਨ ਕੀਤਾ ਸੀ, ਮੌਜ ਵਿਚ ਆਣ ਕੇ ਕਹਿਣ ਲੱਗੇ ਕਹਿੰਦੇ ਵੀ ਸਾਧੂਆਂ ਦਾ ਕਾਲ ਪੈ ਗਿਆ, ਹੈ ਨੀ ਇੱਥੇ ਕਿਤੇ ਸਾਧੂ। ਸੋ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਸਦਕਾ ਹੈ ਤਾਂ ਸਾਧ ਸੰਗਤ ਹੈ ਬਿਰਲੇ ਨਾ ਹੀ ਘਣੇ, ਫੈਲ ਫੱਕੜ ਸੰਸਾਰ ਕਹਿੰਦੇ ਹੈਗੇ ਤਾਂ ਨੀ ਬਹੁਤੇ, ਹੁੰਦੇ ਤਾਂ ਥੋੜੇ ਥੋੜੇ ਹੀ ਆ, ਜਗ ਮੈਂ ਉੱਤਮ ਕੱਢ ਗਿਆ ਹੈ ਬਿਰਲੇ ਕਈ ਕੇ। ਪਰ ਜਿਹੜੇ ਸਾਧ ਸੰਗਤ ਹੈਗੇ ਨੇ ਉਹਨਾਂ ਦੀ ਨਿੰਦਿਆ ਕਦੀ ਨੀ ਕਰਨੀ ਚਾਹੀਦੀ, ਉਹਨਾਂ ਦੇ ਦਰਸ਼ਨ ਕੀਤੇ ਆ ਸਾਧ ਸੰਗਤ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਖੁਸ਼ੀ ਹੁੰਦੀ ਹੈ, ਉਹਨਾਂ ਦੇ ਬਚਨ ਸੁਣ ਤੋਂ ਉਹਨਾਂ ਦੀ ਸੰਗਤ ਕਰਨ ਤੋਂ ਸਾਧ ਸੰਗਤ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਸਦਕਾ ਰੱਬ ਦਾ ਪਿਆਰ ਮਨ ਵਿਚ ਆਉਂਦਾ ਤੇ ਉਸ ਪਿਆਰ ਦੇ ਬਦਲੇ ਸਾਧ ਸੰਗਤ ਸਾਡਾ ਜਨਮ ਸਫਲਾ ਹੋ ਜਾਵੇਗਾ। ਸੰਤ ਬਾਬਾ ਠਾਕੁਰ ਸਿੰਘ ਜੀ ਮਹਾਂਪੁਰਸ਼ ਮੁਖੀ ਦਮਦਮੀ ਟਕਸਾਲ ਤੁਹਾਡੇ ਸੰਗਤਾਂ ਦੇ ਦਰਸ਼ਨ ਕਰਨ ਵਾਸਤੇ ਸਾਧ ਸੰਗਤ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਹਜ਼ੂਰੀ ਵਿਚ ਪਹੁੰਚੇ ਹਨ। ਜਕਾਰਾ ਛੱਡ ਕੇ ਮਹਾਂਪੁਰਸ਼ਾਂ ਨੂੰ ਜੀ ਆਇਆ ਆਖੀਏ, ਪਿਆਰ ਨਾਲ ਜਵਾਬ ਦਿਓ ਜੀ, ਬੋਲੇ ਸੋਏ ਨਿਹਾਲ। ਸੋ ਇਹ ਸਾਧ ਸੰਗਤ ਜਿਨ੍ਹਾਂ ਦੇ ਉੱਤੇ ਤਾਂ ਮਹਾਰਾਜ ਪੰਜਵੇਂ ਪਾਤਸ਼ਾਹ ਜੀ ਦੇ ਪਵਿੱਤਰ ਬਚਨਾਂ ਅਨੁਸਾਰ ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀਆਂ ਦਸ਼ੀਆਂ ਨਿਸ਼ਾਨੀਆਂ ਢੁਕਦੀਆਂ ਹੋਣ, ਬੇਨਤੀ ਕੀਤੀ ਭਾਈ ਉਹਨਾਂ ਦੀ ਨਿੰਦਿਆ ਸਾਨੂੰ ਸੋਭਦੀ ਨਹੀਂ, ਉਹਨਾਂ ਦੀ ਤਾਂ ਸੰਗਤ ਕੀਤਿਆਂ ਸਾਡਾ ਜਨਮ ਸਫਲਾ ਹੋਵੇਗਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਰਹਿਮਤ ਕਰਨ। ਰਾਗੀ ਸਿੰਘਾਂ ਦੇ ਬਚਨ ਸੁਣਾ ਕੇ ਗਏ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਉਪਦੇਸ਼, ਉਹਦੀ ਬਾਤ ਸੰਗਤ ਨਾਲ ਵਿਚਾਰ ਸਾਂਝੀ ਕੀਤੀ। ਵਿਚਾਰ ਕਰਦਿਆਂ ਤੋਂ ਸਾਧ ਸੰਗਤ ਬੇਅੰਤ ਭੁੱਲਾਂ ਜ਼ਰੂਰ ਹੁੰਦੀਆਂ ਹਨ, ਹੋਈਆਂ ਭੁੱਲਾਂ ਚੁੱਕਾਂ ਸਾਧੂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਉਹਨਾਂ ਦੀ ਸਾਜੀ ਨੂੰ ਅੱਜ ਸੰਗਤ ਨੇ ਮਾਫ਼ ਕਰ ਦੇਣੀ ਆ। ਅੱਗੇ ਵਾਸਤੇ ਸ੍ਰੇਸ਼ਟ ਮਤ ਬਖਸ਼ਣੀ, ਲੇਖਾਂ ਕਥੇ ਨਾ ਛੁੱਟੀਆ ਖਿਨ ਖਿਨ ਭੁੱਲਣ ਹਾਰ, ਬਖਸ਼ਣ ਹਾਰ ਬਖਸ਼ਣਾ ਨਾਨਕ ਪਾਰ ਉਤਾਰ। ਸਾਧ ਸੰਗਤ ਇਹ ਤੁਹਾਡਾ ਬਹੁਤ ਵੱਡਾ ਉਦਮ ਹੈ, ਇਹ ਜਿਹੜਾ ਤੁਸੀਂ ਗੁਰਸਥਾਨ ਸਿੱਖੀ ਦੇ ਪ੍ਰਚਾਰ ਵਾਸਤੇ ਸਾਧ ਸੰਗਤ ਲੈ ਕੇ ਇੱਕ ਤਾਂ ਮਹਾਂਪੁਰਸ਼ਾਂ ਨੂੰ ਸਮਰਪਿਤ ਕੀਤਾ ਤੇ ਦੂਸਰਾ ਮਰਿਆਦਾ ਨਾਲ ਇੱਥੇ ਸਾਰਾ ਪ੍ਰਚਾਰ ਚੱਲੇਗਾ। ਗੁਰਦੁਆਰੇ ਸਾਧ ਸੰਗਤ ਗੁਰਮਤ ਦਾ ਸਕੂਲ ਹੁੰਦੇ, ਬੇਨਤੀ ਕਰਦੇ ਆ ਜਿਵੇਂ ਸਕੂਲ ਵਿੱਚ ਬੱਚੇ ਨੇ ਜਾ ਕੇ ਉਥੋਂ ਸਾਧ ਸੰਗਤ ਸਾਧ ਸੰਗਤ ਇੱਕ ਬੇਨਤੀ ਹੋਰ ਹੁਕਮ ਹੋਇਆ ਮਹਾਂਪੁਰਸ਼ਾਂ ਵੱਲੋਂ, ਭਾਈ ਤੁਸੀਂ ਐਂ ਜਾਣ ਲਓ ਵੀ ਇਹ ਦਮਦਮੀ ਟਕਸਾਲ ਦੀ ਇੱਕ ਬ੍ਰਾਂਚ ਹੀ ਆ, ਬਾਬਾ ਜੀ ਨੇ ਹੁਕਮ ਕੀਤਾ ਸੀ ਜਿਹਨੂੰ ਤੁਸਾਂ ਗੁਰਮੁਖਾਂ ਪਿਆਰਿਆਂ ਨੇ ਪੂਰਾ ਕੀਤਾ ਹੈ। ਸੋ ਐਂ ਜਾਣ ਲਓ ਭਾਈ ਮਰਿਆਦਾ ਨਾਲ ਸਾਧ ਸੰਗਤ ਜਿੱਥੇ ਪ੍ਰਚਾਰ ਹੋਵੇ ਉਹ ਜਾਣ ਲਓ ਗੁਰਮਤ ਦਾ ਸਕੂਲ ਹੈ, ਤੇ ਗੁਰਮਤ ਦੇ ਸਕੂਲ ਵਿਚੋਂ ਸਾਧ ਸੰਗਤ ਆਪਾਂ ਸਾਰਿਆਂ ਨੇ ਵਿਦਿਆਰਥੀ ਬਣ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਉਪਦੇਸ਼ ਨੂੰ ਸੁਣ ਕੇ ਧਾਰਨ ਕਰਕੇ ਉਹਦੀ ਕਮਾਈ ਕਰਕੇ ਫਿਰ ਆਪਣੇ ਜੀਵਨ ਨੂੰ ਸਫਲਾ ਕਰਨਾ ਹੈ। ਸਮੇਂ ਦੀ ਸਾਧ ਸੰਗਤ ਦੀ ਸਮਾਪਤੀ ਹੋ ਚੁੱਕੀ ਹੈ, ਸਤਿਗੁਰ ਸੱਚੇ ਪਾਤਸ਼ਾਹ ਦੀ ਕਿਰਪਾ ਕਾਰਨ ਸਾਡੇ ਸਾਰਿਆਂ ਉੱਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਇਹ ਪਵਿੱਤਰ ਉਪਦੇਸ਼ ਸਾਡੇ ਸਾਰਿਆਂ ਦੇ ਹਿਰਦਿਆਂ ਵਿਚ ਵਸੇ, ਸਾਡੇ ਸਵਾਸ ਸਫਲੇ ਹੋਣ, ਇਹਨਾਂ ਅਰਦਾਸਾਂ ਬੇਨਤੀਆਂ ਨਾਲ ਸਮਾਪਤੀ ਹੈ ਜੀ। ਪਿਆਰ ਨਾਲ ਫਤਿਹ ਦਾ ਜਵਾਬ ਦਿਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ। ਸਤਸੰਗ ਜੀ ਹੁਣ ਅਰਦਾਸ ਹੋਵੇਗੀ ਦੀਵਾਨਾਂ ਦੀ ਸਮਾਪਤੀ ਦੀ, ਅਰਦਾਸ ਤੋਂ ਬਾਅਦ ਚੱਲ ਰਹੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਅਖੰਡ ਪਾਠ ਸਾਹਿਬ ਵਿਚ ਆਪਾਂ ਹੁਕਮਨਾਮਾ ਸਰਵਣ ਕਰਕੇ ਫਿਰ ਲੰਗਰ ਛੱਕ ਕੇ ਸਾਰਿਆਂ ਨੇ ਆਪੋ ਆਪਣੇ ਘਰਾਂ ਨੂੰ ਜਾਣਾ ਜੀ।